ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾ ਮਹਿ ਅੰਮ੍ਰਿਤ ਗਿਆਨ ਮੈਂ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਇਹੋ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਐਸ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ
ਆਪ
गुरु को बल बल जाइए आप मुक्त मोहे तारे कवन 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 गुण कहिए कवन 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 गुण कहिए अंत नहीं किश पार लाख 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 कई कोरे को है ऐसो विचार विषम 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 ही पही है लाल गुलाल रंगावे कहो नानक संतन रस आई है कहो नानक संतन रस आई है ज्यो चाख गुंगा मुस्कारे जिन पशुआ तो देवते बनाया जावा बलिहार गुरा बिना मन नैक न आन पूर्ण प्रेम प्रतीत सजय ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਗੁਰ ਫਤਿਹ ਦੇ ਰੂਪ ਵਿੱਚ ਅਸੀਸ ਬਖਸ਼ਦੇ ਹੋਏ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਹਿਰੇਦਾਰਾਂ ਦੇ ਚਰਨਾਂ ਚ ਬੇਨਤੀ ਹੈ, ਪਹਿਰੇਦਾਰ ਧਿਆਨ ਦੇਣ, ਇਸ਼ਾਰੇ ਨਾਲ ਹੀ ਸੰਗਤ ਨੂੰ ਮੱਥਾ ਟਿਕਾਉਣਾ ਹੈ, ਇਸ਼ਾਰੇ ਨਾਲ ਹੀ ਬਿਠਾਉਣਾ ਹੈ ਤੇ ਇਸ਼ਾਰੇ ਨਾਲ ਹੀ ਸੰਗਤ ਨੂੰ ਚੁੱਪ ਕਰਾਉਣਾ, ਇਸ਼ਾਰੇ ਨਾਲ ਖੁਦ ਨਹੀਂ ਬੋਲਣਾ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ ਚਾਰ ਦਿਨ ਦਾ ਪ੍ਰੋਗਰਾਮ, ਇਹ ਸਮਾਗਮ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਅੱਜ ਤੀਸਰਾ ਦੀਵਾਨ ਹੈ। ਕੱਲ ਨੂੰ ਇਸ ਸਮਾਗਮ ਦੀ ਸੰਪੂਰਨਤਾਈ ਸਤਿਗੁਰੂ ਜੀ ਦੇ ਹੁਕਮਨਾਮੇ ਨਾਲ ਹੋ ਜਾਣੀ ਹੈ। ਪੂਰਨ ਮਹਾਂਪੁਰਖਾਂ ਦੇ ਪਾਵਨ ਸਥਾਨ ਦੇ ਉੱਪਰ ਹਾਜ਼ਰੀਆਂ ਭਰ ਰਹੇ ਹਾਂ ਸਾਰੇ। ਸੋ ਕਾਫੀ ਸਮੇਂ ਤੋਂ ਆਪ ਜੀ ਨੇ ਜਥਿਆਂ ਪਾਸੋਂ ਔਰ ਮਹਾਂਪੁਰਖਾਂ ਪਾਸੋਂ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਜੋ ਰਹਿੰਦਾ ਸਮਾਂ ਸਾਡੇ ਕੋਲ ਆ, ਅਸੀਂ ਉਹਨੂੰ ਸਫਲ ਬਣਾਈਏ, ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਚ ਬੈਠੀਏ ਤਾਂ ਜੋ ਸਾਡਾ ਸਮਾਂ ਔਰ ਸਵਾਸ ਸਫਲ ਹੋ ਸਕੇ। ਸੁਰਤ ਦਰਸ਼ਨ, ਇੱਕ ਸੁਪਨ ਦਰਸ਼ਨ, ਇੱਕ ਸ਼ਬਦ ਦਰਸ਼ਨ, ਇੱਕ ਪ੍ਰਤੱਖ ਦਰਸ਼ਨ। ਜਦੋਂ ਸੰਗਤ ਵਿੱਚ ਬੈਠੇ ਹੋਈਏ ਨਾ, ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਚੱਲਦੀ ਹੋਵੇ ਤੇ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਸਾਡੇ ਸਾਹਮਣੇ ਹੋਣ, ਇਹਨੂੰ ਸੁਰਤ ਦਰਸ਼ਨ ਕਹਿੰਦੇ।
ਸਤਿ ਸ੍ਰੀ ਅਕਾਲ।
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਚੱਲਦੀ ਹੈ ਤੇ ਸੁਰਤ ਕਰਕੇ ਬਸ ਏਦਾਂ ਲੱਗੇ ਵੀ ਸਾਡੇ ਸਾਹਮਣੇ ਹੀ ਘੋੜੇ ਤੇ ਚੜੇ ਜਾ ਰਹੇ, ਜਿੱਧਰ ਜਿੱਧਰ ਬਚਨ ਚੱਲ ਰਹੇ ਨਾਲ ਨਾਲ ਸਾਹਮਣੇ, ਜਿੱਦਾਂ ਆ ਪਰਦੇ ਲੱਗੇ ਹੁੰਦੇ ਨੇ ਦੀਵਾਨਾਂ ਵਿੱਚ ਵੀ ਕਈ ਵਾਰੀ, ਉਹਦੇ ਉੱਤੇ ਸਾਰਾ ਕੁਝ ਆ ਰਿਹਾ, ਏਦਾਂ ਹੀ ਲੱਗੇ ਬਸ। ਤੇ ਉਹ ਤਦ ਹੋਏਗਾ ਜਦੋਂ ਮਨ ਇਕਾਗਰ ਹੋਏਗਾ, ਰਸ ਆਉਂਦਾ ਜਦੋਂ ਬਿਲਕੁਲ ਧਿਆਨ ਜੋੜ ਕੇ ਸੁਣੀਏ, ਅੱਖਾਂ ਬੰਦ ਕਰਕੇ ਬਿਲਕੁਲ ਸਾਹਮਣੇ ਆ ਜਾਏ ਸਾਰਾ ਕੁਝ। ਇਹ ਸੁਰਤ ਦਰਸ਼ਨ, ਸੁਪਨ ਦਰਸ਼ਨ ਵੀ ਨੇ। ਸੁਪਨ ਚਰਿੱਤਰ ਚਿੱਤਰ ਬਾਨਕ ਬਨੇ, ਵਿਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ, ਪਰਮ ਦਿਆਲ ਲਾਲ ਲੋਚਨ ਵਸਾਲ, ਮੁਖ ਬਚਨ ਰਸਾਲ, ਮਧੂ ਮਧਰ ਪਿਆਏ। ਸੁਪਨੇ ਦੇ ਦਰਸ਼ਨ ਵੀ ਹਨ ਜੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਪਿਆਰ ਵਾਲੇ ਹੁਣ ਜਿਹੜੇ ਰੰਗੇ ਰਹਿੰਦੇ ਨੇ, ਜਿਹੜੇ ਦਿਨ ਰਾਤ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੇ ਰਹਿਣ ਕਰਦੇ ਰਹਿਣ, ਹੋ ਸਕਦਾ ਸੁਪਨੇ ਚ ਝਲਕਾਰਾ ਪੈ ਜਾਏ। ਪਰ ਕਈ ਲੋਕ ਜਿਨ੍ਹਾਂ ਨੇ ਕਦੇ ਵਾਹਿਗੁਰੂ ਆਖਿਆ ਨਹੀਂ, ਘੱਟ ਤੋਲਣਾ, ਝੂਠ ਬੋਲਣਾ, ਨਾ ਬਾਣੀ ਪੜ੍ਹਨੀ, ਨਾ ਸਿਮਰਨ ਕਰਨਾ, ਤੇ ਉਹਨੂੰ ਹੁਣ ਕਿੱਥੇ ਸੁਪਨਾ ਆਜੂ ਗੁਰੂ ਨਾਨਕ ਦਾ। ਹੁਣ ਜੋ ਕੁਝ ਦਿਨੇ ਸੋਚਦੇ ਰਹਿੰਦੇ ਓਦਾਂ ਦੇ ਸੁਪਨੇ ਆਉਂਦੇ ਨੇ। ਅਖੋ ਸਤਨਾ
ਸ੍ਰੀ ਵਾਹਿਗੁਰੂ।
ਹਾਂ, ਮਨ ਰਸ ਚਾਹੁੰਦਾ, ਮਨ ਰਸ ਚਾਹੁੰਦਾ, ਜਿੱਥੇ ਰਸ ਨਾ ਆਵੇ ਉੱਥੇ ਮਨ ਨਹੀਂ ਲੱਗਦਾ। ਧਿਆਨ ਦਿਓ, ਬਹੁਤੇ ਲੋਕਾਂ ਦਾ ਖਿਆਲ ਹੈ ਕਹਿੰਦੇ ਅਸੀਂ ਨਿਤਨੇਮ ਕਰਨੇ ਆ ਸਾਡਾ ਮਨ ਨਹੀਂ ਲੱਗਦਾ, ਬਾਣੀ ਪੜ੍ਹਨੇ ਆ ਸਾਡਾ ਮਨ ਨਹੀਂ ਲੱਗਦਾ, ਕਥਾ ਕੀਰਤਨ ਸੁਣਨੇ ਆ ਸਾਡਾ ਮਨ ਨਹੀਂ ਲੱਗਦਾ, ਟੀਵੀ ਅੱਗੇ 6 ਘੰਟੇ ਦਾ ਵੀ ਪਤਾ ਨਹੀਂ ਲੱਗਦਾ ਵੀ ਕਦੋਂ ਲੰਘਦੇ, ਏਦਾਂ ਲੱਗਦਾ ਵੀ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਥੋੜਾ ਹੋਰ ਲੰਬਾ ਹੋ ਜਾਏ, ਘੰਟਾ ਕੁ ਹੋਰ ਲੰਘ ਜਾਏ, ਜੇ ਹੁਣ ਗੀਤ ਚੱਲ ਰਹੇ ਨੇ ਤਾਂ 2 ਕੁ ਹੋਰ ਸੁਣਾ ਦੇਣ, ਉੱਥੇ ਮਨ ਕਿਉਂ ਲੱਗਦਾ ਕਦੇ ਸੋਚਿਆ? ਨਾਲੇ ਪਤਾ ਹੈ ਵੀ ਬਾਣੀ ਪੜ੍ਹਨੀ ਚਾਹੀਦੀ ਆ, ਸਤਸੰਗਤ ਕਰਨੀ ਚਾਹੀਦੀ ਆ, ਕਿੰਨੇ ਸਤਪੁਰਖ ਰਾਗੀ ਢਾਡੀ ਪ੍ਰਚਾਰਕ ਮਹਾਰਾਜ ਜੀ ਰੋਕਦੇ ਨੇ, ਤੇ ਆਪਾਂ ਕਿਉਂ ਨਹੀਂ ਉਸ ਰਾਹ ਤੇ ਚੱਲਦੇ? ਸਾਨੂੰ ਇੱਕ ਸਿਨੇਮਾ ਜਿਹੜਾ 3-3, 4-4 ਘੰਟੇ ਕਿਉਂ ਇੰਨਾ ਚੰਗਾ ਲੱਗਦਾ? ਕਦੇ ਵਿਚਾਰ ਕੀਤੀ ਆ ਵੀ ਟੀਵੀ 8-8 ਘੰਟੇ ਇੰਨਾ ਚੰਗਾ ਕਿਉਂ ਲੱਗਦਾ? ਕੰਨ ਸਦਾ ਗੀਤ ਸੁਣ ਕੇ ਖੁਸ਼ ਕਿਉਂ ਹੁੰਦੇ? ਇਹਦਾ ਕਾਰਨ ਹੈ ਜੋ ਸਾਡੇ ਅੰਦਰ ਹੈ ਉਹ ਬਾਹਰ ਸਾਨੂੰ ਨਜ਼ਰ ਆ ਰਿਹਾ ਹੁੰਦਾ, ਉਹਦੇ ਨਾਲ ਮਨ ਮਿਲ ਜਾਂਦਾ। ਜੋ ਹੋ ਰਿਹਾ ਨਾ ਬਾਹਰ ਟੀਵੀਆਂ 'ਚ ਉਹ ਸਾਡੇ ਅੰਦਰ ਹੈ, ਇਸ ਕਰਕੇ ਉਹ ਸਾਡਾ ਮਨੋਰੰਜਨ ਬਣ ਗਿਆ। ਖੁਸ਼ਪਨਾ
ਵਾਹਿਗੁਰੂ,
ਉਹਦੇ 'ਚ ਮਨ ਲੱਗ ਗਿਆ, ਮੇਲ ਖਾ ਗਿਆ। ਬਾਣੀ ਜਿਹੜੀ ਹੈ ਉਲਟ ਹੈ, ਸਾਥੋਂ ਵਿਰੋਧ ਵਿੱਚ। ਜੋ ਅਸੀਂ ਚਾਹੁੰਦੇ ਹਾਂ ਮਹਾਰਾਜ ਉਹ ਰੋਕ ਰਹੇ ਨੇ, ਜੋ ਅੰਦਰ ਹੈ ਟੀਵੀ ਵਿੱਚ ਉਹੀ ਹੋ ਰਿਹਾ। ਉਹਦੇ ਵਿੱਚ 8 ਘੰਟੇ ਵੀ ਲੱਗੇ ਰਹੋਗੇ ਮਨ ਲੱਗ ਜਾਏਗਾ। ਧਿਆਨ ਦਿਓ, ਜੇ ਅੰਦਰ ਗੁਰਮੁਖਤਾਈ ਹੈ ਨਾ, ਉਹਨਾਂ ਨੂੰ ਫਿਰ ਬਾਣੀ ਜ਼ਰੂਰ ਚੰਗੀ ਲੱਗੇਗੀ, ਉਹਨਾਂ ਨੂੰ ਕਥਾ ਕੀਰਤਨ ਜ਼ਰੂਰ ਚੰਗਾ ਲੱਗੇਗਾ। ਜੋ ਅੰਦਰ ਹੈ ਉਹਨਾਂ ਨੂੰ ਬਾਹਰ ਵੀ ਉਹੀ ਕੁਝ ਸੋਹਣਾ ਲੱਗੇਗਾ, ਯਾਦ ਰੱਖਿਓ। ਤੇ ਜਿਹੜਾ ਅੰਦਰੋਂ ਰੰਗਿਆ ਹੋਇਆ, ਜਿਹਦੇ ਤੇ ਸਤਿਗੁਰ ਦੀ ਮਿਹਰ ਹੋ ਗਈ, ਸਤਿਗੁਰ ਦੀ ਰਹਿਮਤ ਦਾ ਮੇਘ ਵਰਸ ਗਿਆ, ਭਾਗ ਜਾਗ ਗਏ, ਤੇ ਸਤਸੰਗਤ ਉਹਨੂੰ ਉਲਟ ਜਿਹੜਾ ਸਾਹਮਣੇ ਆਏਗਾ ਉਹ ਚੰਗਾ ਨਹੀਂ ਲੱਗੇਗਾ। ਮਨਮੁੱਖਾਂ ਨੂੰ ਬਾਣੀ ਚੰਗੀ ਨਹੀਂ ਲੱਗੇਗੀ, ਮਨਮੁੱਖਾਂ ਨੂੰ ਕਥਾ ਕੀਰਤਨ ਚੰਗਾ ਨਹੀਂ ਲੱਗੇਗਾ, ਤੇ ਗੁਰਮੁਖਾਂ ਨੂੰ ਦੁਨਿਆਵੀ ਜੋ ਸਤਸੰਗਤ ਕਹਿ ਲਓ ਵੀ ਨਾਟਕ ਜਿਹੜੇ ਨੇ, ਦੁਨਿਆਵੀ ਜੋ ਫਿਲਮਾਂ ਨੇ ਉਹ ਚੰਗੀਆਂ ਨਹੀਂ ਲੱਗਣਗੀਆਂ। ਖੁਸ਼ਨਾ
ਵਾਹਿਗੁਰੂ,
ਉਹ ਚੰਗਾ ਨਹੀਂ ਲੱਗੇ। ਹੁਣ ਜੋ ਅੰਦਰ ਜੋ ਉਹ ਕਦੇ ਬਾਹਰ ਵੇਖਦੇ ਹਾਂ ਤੇ ਉਹਦੇ ਨਾਲ ਸਾਡਾ ਮਨ ਮਿਲ ਜਾਂਦਾ, ਇਕਾਗਰਤਾ ਬਣ ਜਾਂਦੀ। ਤੇ ਸਤਸੰਗ ਜੀ, ਜੇ 8-8 ਘੰਟੇ ਟੀਵੀ ਵੇਖਣ ਵਾਲੇ ਲੋਕ ਅੱਜ ਮਿਲ ਜਾਂਦੇ ਨੇ, ਤੇ 8-8 ਘੰਟੇ ਸਮਾਧੀ ਲਾਉਣ ਵਾਲੇ ਵੀ ਹੈਗੇ ਆ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ 8-8 ਘੰਟੇ ਸਮਾਧੀਆਂ ਲਾਉਣ ਵਾਲੇ ਮਿਲਣਗੇ, ਮਿਲਣਗੇ ਉਂਗਲਾਂ ਤੇ ਗਿਣੇ ਜਾਣ ਵਾਲੇ। ਤੇ ਜਿਹੜੇ ਦੂਜੇ 8-8 ਘੰਟੇ ਵਾਲਿਆਂ ਦੂਜੇ ਨੇ ਨਾ, ਉਹ ਤੇ ਇੱਕ ਘਰ ਚ ਇੱਕ ਅੱਧਾ ਜ਼ਰੂਰੀ ਹੈ, ਚਾਹੇ ਉਹ ਮੁੰਡਾ ਹੋਵੇ, ਚਾਹੇ ਉਹ ਬਾਪੂ ਹੋਵੇ, ਚਾਹੇ ਉਹ ਆਪ ਕੋਈ ਹੋਵੇ, ਭਾਵੇਂ ਇੱਕ ਅੱਧਾ ਜ਼ਰੂਰ ਹੈਗਾ, ਭਾਵੇਂ ਬੀਬੀ ਹੋਵੇ ਰੋਟੀ, ਭਾਵੇਂ ਤਵੇ ਤੇ ਸੜ ਜੇ, ਕਹਿੰਦੇ ਨਾਟਕ ਵੇਖਣਾ, ਸਬਜ਼ੀ ਸੜ ਗਈ ਸਾਰੀ, ਇਹ ਵੀ ਹਾਲ ਹੈ। ਧਿਆਨ ਦੇਣਾ, ਮਨ ਰਸ ਚਾਹੁੰਦਾ, ਪਰ ਅਸਲੀ ਜਿਹੜਾ ਰਸ ਹੈ ਉਹ ਕਬੀਰ ਡਗਮਗ ਕਿਆ ਕਰੇ ਕਾਹਨ ਡਲਾਵੇ ਜੀਉ, ਸਰਬ ਸੂਖ ਕੋ ਨਾਇਕ ਰਾਮ ਨਾਮ ਰਸ ਵਿਖੇ ਬਨ ਫੀਕਾ ਤਿਆਗ ਦੀ ਸਖੀਏ। ਨਾਮ ਮਹਾਰਸ ਪੀਓ, 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 ਨਾਮ ਮਹਾਰਸ ਪੀਓ। ਬੋਲੋ ਭੈਣੋ, thank you। सखिए नाम महादस पढ़ो पैनो वाव दिखे मन फीका त्याग री सखी दिखे मन फीका त्याग री सखी ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਕਹਿੰਦੇ ਬਈ ਜਦੋਂ ਨਾਮ ਦਾ ਰੰਗ ਚੜ੍ਹ ਜਾਂਦਾ ਨਾ ਆਨ ਰਸਾ ਸਭ ਹੋਛੇ ਰੇ ਕਹਿੰਦੇ ਦੁਨਿਆਵੀ ਰਸ ਜਿਹੜੇ ਨੇ ਉਹ ਭੈੜੇ ਲੱਗਣ ਲੱਗ ਪੈਂਦੇ ਆ ਮਹਾਰਸ ਕਈ ਵਾਰੀ ਬੜਾ ਆਨੰਦ ਆਉਂਦਾ ਹਾ ਹਾ ਉਹ ਆਤਮਕ ਆਨੰਦ ਇੱਕ ਪਲ ਆਉਂਦਾ ਪਰ ਕਹਿੰਦੇ ਫਿਰ ਤੇ ਸਦਾ ਹੀ ਆਨੰਦ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾ ਫਿਰ ਤੇ ਸਦਾ ਹੀ ਆਨੰਦ ਅੱਠੇ ਪੈਰ ਕਦੇ ਕਦੇ ਆਨੰਦ ਨਹੀਂ ਫਿਰ ਸਦਾ ਹੀ ਆਨੰਦ ਹੈ ਪਹਿਰੇਦਾਰਾਂ ਦੇ ਚਰਨਾਂ ਚ ਬੇਨਤੀ ਹੈ ਲਗਭਗ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਹੈ ਬਹੁਤ ਥੋੜੀ ਸੰਗਤ ਰਹਿ ਗਈ ਹੈ ਜਿਨ੍ਹਾਂ ਨੇ ਅਜੇ ਮੱਥਾ ਨਹੀਂ ਟੇਕਿਆ ਆਪਾਂ ਕੱਲ ਵੀ ਵੇਖਿਆ ਤੇ ਪਰਸੋਂ ਵੀ ਵੇਖਿਆ ਆਪ ਜੀ ਨੇ ਵੀ ਵੇਖਿਆ ਜਿਹੜੇ ਦੀਵਾਨ ਸੁਣਦੇ ਹੋ ਵੀ ਇਕਾਗਰਤਾ ਨਹੀਂ ਬਣਦੀ ਪੂਰੀ ਕਦੇ ਕੋਈ ਆ ਗਿਆ ਕਦੇ ਕੋਈ ਚਲੇ ਗਿਆ ਧਿਆਨ ਨਹੀਂ ਜੁੜਦਾ ਤੇ ਆਪਾਂ ਜੇ ਇੱਦਾਂ ਕਰੀਏ ਅੱਜ ਦਾ ਤੇ ਕੱਲ ਦਾ ਹੀ ਦੀਵਾਨ ਰਹਿ ਗਿਆ ਜਰਾ ਇਕਾਗਰਤਾ ਬਣਾਈਏ ਤੇ ਜਦੋਂ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਤੇ ਪੂਰਾ ਧਿਆਨ ਨਹੀਂ ਜੁੜਦਾ ਇੱਕ ਮੇਰੀ ਸੰਗਤ ਦੇ ਚਰਨਾਂ ਚ ਬੇਨਤੀ ਇਹ ਆ ਸੰਗਤ ਧਿਆਨ ਦੇਵੇ ਬੀਬੀਆਂ ਨੂੰ ਖਾਸ ਕਰਕੇ ਵੀ ਕਿਸੇ ਨੇ ਉੱਠ ਉੱਠ ਕੇ ਰਾਹ ਚ ਨਹੀਂ ਬਹਿਣਾ ਰਸਤਾ ਜਿਹੜਾ ਹੈ ਇਹਨੂੰ ਅੱਧ ਕੁ ਚੋਂ ਬੰਦ ਕਰ ਦਿਓ ਉੱਥੇ ਹੀ ਜਿਹੜਾ ਆਏਗਾ ਮੱਥਾ ਟਕਾ ਟਕਾ ਕੇ ਪਿੱਛੇ ਹੀ ਭਾਈ ਚਲੋ ਰਸਤੇ ਚ ਹੀ ਭਾ ਦਿਓ ਬਾਕੀ ਕਿਸੇ ਨੇ ਰਾਹ ਨਹੀਂ ਮਲਣਾ ਜਿੱਥੇ ਜਿੱਥੇ ਬੈਠੇ ਹੋ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਇਕਾਗਰਤਾ ਬਣਾਈਏ ਮਨ ਜੋੜ ਕੇ ਬੈਠੀਏ ਤਾਂ ਜੋ ਥੋੜੇ ਸਮੇਂ ਤੋਂ ਆਪਾਂ ਬਹੁਤਾ ਲਾਹਾ ਲੈ ਸਕੀਏ ਧਿਆਨ ਦਿਓ ਸਾਧ ਸੰਗਤ ਜਿਹਨਾਂ ਨੂੰ ਨਾਮ ਦਾ ਰਸ ਆਉਣ ਲੱਗ ਪਿਆ ਉਹਨਾਂ ਨੂੰ ਦੁਨਿਆਵੀ ਰਸ ਫਿੱਕੇ ਲੱਗਦੇ ਨੇ ਦਾਸ ਨੇ ਕੱਲ ਵੀ ਕਰਜ ਕੀਤੀ ਸੀ ਉਹਨਾਂ ਦੀ ਰਿਸ਼ਤੇਦਾਰੀ ਹੀ ਗੁਰਮੁਖਾਂ ਨਾਲ ਹੁੰਦੀ ਹੈ ਰੱਬ ਦੇ ਪਿਆਰਿਆਂ ਨਾਲ ਜਿਹੜਾ ਟਾਈਮ ਅਸੀਂ ਅੱਠ ਅੱਠ ਦਸ ਦਸ ਦਿਨ ਰਿਸ਼ਤੇਦਾਰੀਆਂ ਵਿੱਚ ਲੰਘਾ ਆਉਂਦੇ ਹਾਂ ਸ਼ੁਕਰ ਹੈ ਚਲੋ ਪੰਜ ਚਾਰ ਦਿਨ ਬਾਹਰ ਲਾਓ ਜਿਹੜਾ ਰੰਗਿਆ ਹੋਇਆ ਹੋਏਗਾ ਉਹ ਕਹੇਗਾ ਸ਼ੁਕਰ ਹੈ ਪੰਜ ਚਾਰ ਦਿਨ ਛੁੱਟੀ ਮਿਲੀ ਹੈ ਵਿਹਲ ਮਿਲੀ ਹੈ ਤੇ ਚਲੋ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਇੱਧਰ ਨੂੰ ਮਨ ਜੁੜ ਜਾਂਦਾ ਹੇਮਕੁੰਡ ਸਾਹਿਬ ਗਏ ਹੋਵੋਗੇ ਕਦੇ ਆਪ ਜੀ ਵੇਖਿਓ ਕਈ ਅਣਜਾਣ ਹੁੰਦੇ ਨੇ ਨਵੇਂ ਨਵੇਂ ਜਾਂਦੇ ਨੇ ਉਹ ਗੋਬਿੰਦ ਘਾਟ ਤੋਂ ਜਦੋਂ ਤੁਰਨਗੇ ਨਾ ਕਈ ਤੇ ਪਹਿਲਾਂ ਤੋਂ ਜਾਣ ਵਾਲੇ ਉਹਨਾਂ ਨੂੰ ਪਤਾ ਵੀ ਬਹੁਤਾ ਸਮਾਨ ਲੈ ਕੇ ਚੜਿਆ ਨਹੀਂ ਜਾਂਦਾ ਥੋੜਾ ਹੀ ਚੁੱਕੋ ਜਿੰਨਾ ਕੁ ਆਪਾਂ ਚੜ ਸਕੀਏ ਕਈ ਅਣਜਾਣ ਹੁੰਦੇ ਨੇ ਉਹ ਕਈ ਬੈਗ ਚੁੱਕ ਲੈਣਗੇ
ਤੇ ਜਿਉਂ ਜਿਉਂ ਆਪਾਂ ਚੜ੍ਹਾਈ ਚੜ੍ਹਦੇ ਜਾਵਾਂਗੇ ਆਪਾਂ ਬੋਝ ਆਪਣਾ ਹਲਕਾ ਕਰਦੇ ਜਾਵਾਂਗੇ। ਆ ਬੈਗ ਮੇਰਾ ਤੂੰ ਫੜ ਲੈ, ਨੀ ਪਤਾ ਕੋਈ ਕਾਂਡੀ ਵਾਲਾ ਕਰਕੇ ਉਹਦੇ ਚ ਰੱਖ ਦੀ, ਵੀ ਲੈ ਭਾਈ ਤੂੰ 200 ਰੁਪਇਆ ਲੈ ਲਈ ਪਰ ਮੇਰੇ ਤੋਂ ਬੈਗ ਨੀ ਚੁੱਕਿਆ ਜਾਂਦਾ। ਭਾਰ ਹੈ, 1 ਕਿਲੋਮੀਟਰ ਜਾਂਦੇ ਆ ਸਮਾਨ ਹਲਕਾ ਹੌਲੀ ਹੌਲੀ ਲਾਈ ਜਾਂਦੇ। ਤੇ ਗੋਬਿੰਦ ਜਦੋਂ ਹੇਮਕੁੰਡ ਸਾਹਿਬ ਦੇ ਨੇੜੇ ਚਲੇ ਜਾਈਏ ਨਾ ਪਿਆਰਿਓ, ਜਿਹੜਾ ਤੇ ਬਹੁਤਾ ਕੰਮ ਕਾਰ ਕਰਨ ਵਾਲਾ ਵਰਜਿਸ਼ ਕਰਨ ਵਾਲਾ ਕਹਿ ਲਓ ਉਹਦੀ ਗੱਲ ਤੇ ਵੱਖ, ਨਹੀਂ ਤੇ ਹਰੇਕ ਦਾ ਹਾਲ ਇਹ ਹੋ ਜਾਂਦਾ ਹੌਲੀ ਹੌਲੀ ਬੋਝ ਲਾਈ ਜਾਈਦਾ ਨੇੜੇ ਜਾ ਕੇ ਤੇ ਇੱਦਾਂ ਹੋ ਜਾਂਦਾ ਵੀ ਸਰੀਰ ਵੀ ਬੋਝ ਬਣ ਗਿਆ, ਹੁਣ ਤੇ ਮੈਨੂੰ ਕੋਈ ਚੁੱਕ ਕੇ ਹੀ ਲੈ ਜਾਏ। 1 ਕਿਲੋਮੀਟਰ ਜਦੋਂ ਨੇੜੇ ਆ ਜਾਈ ਨਾ ਬਿਲਕੁਲ ਹੇਮਕੁੰਡ ਸਾਹਿਬ, ਉੱਥੇ ਜਾ ਕੇ ਹਰੇਕ ਦੇ ਕੰਨਾਂ ਨੂੰ ਹੱਥ ਲੱਗ ਜਾਂਦੇ ਵੀ ਹੁਣ ਤੇ ਲੱਤਾਂ ਸਾਥ ਨਹੀਂ ਦਿੰਦੀਆਂ, ਹੁਣ ਤੇ ਮੈਨੂੰ ਵੀ ਕੋਈ ਚੁੱਕ ਕੇ ਹੀ ਲੈ ਜਾਏ, ਇੱਦਾਂ ਵੀ ਹੋ ਜਾਂਦਾ। ਜਦੋਂ ਰੂਹਾਨੀਅਤ ਦੀ ਚੜ੍ਹਾਈ ਚੜੋਗੇ ਨਾ, ਜਦੋਂ ਗੁਰਮਤਿ ਦੇ ਰਾਹ ਤੇ ਤੁਰ ਪਏ, ਜਿਉਂ ਜਿਉਂ ਉਹ ਤੇ ਹੇਮਕੁੰਡ ਸਾਹਿਬ ਨੇੜੇ ਆ ਰਿਹਾ, ਜਿਉਂ ਜਿਉਂ ਅਸੀਂ ਮਹਾਰਾਜ ਦੇ ਨੇੜੇ ਨੇੜੇ ਜਾਈ ਜਾਣਾ, ਉਵੇਂ ਸਾਨੂੰ ਸੰਸਾਰੀ ਇਹ ਧੰਦੇ ਧੰਧਾਰ ਬੋਝ ਜਾਪਣ ਲੱਗ ਪੈਣਗੇ। ਉਹ ਬੰਦਾ ਜਿਹੜਾ 1 ਰੁਪਇਆ ਵੀ ਆਪਣੇ ਨਜ਼ਰ ਤੋਂ ਬਿਨਾਂ ਖਰਚਣ ਨਹੀਂ ਸੀ ਦਿੰਦਾ, ਜੇ ਕਿਤੇ ਘਰ ਵਾਲੀ ਨੇ 10 ਰੁਪਏ ਲਾ ਦਿੱਤੇ ਤੇ ਝਿੜਕਦਾ ਸੀ ਆ ਕੇ ਕੀ ਗੱਲ ਮੈਨੂੰ ਪੁੱਛਿਆ ਕਿਉਂ ਨਹੀਂ। ਉਹੀ ਆ, ਇੱਕ ਦਿਨ ਫਿਰ ਆਪਣੇ ਘਰ ਦੀਆਂ ਚਾਬੀਆਂ ਬੱਚਿਆਂ ਨੂੰ ਫੜਾ ਦਿੰਦਾ, ਤੁਸੀਂ ਸਾਂਭੋ ਆਪਾਂ ਤੇ ਮਾਲਾ ਹੀ ਫੇਰਨੀ ਆ। ਖੁ
ਸਤਨਾਮ
ਮੁਕਤ ਹੋ ਗਿਆ, ਜਿਉਂ ਜਿਉਂ ਉੱਪਰ ਜਾ ਰਿਹਾ ਤੇ ਬੋਝ ਲਾਈ ਜਾਂਦਾ, ਉੱਪਰ ਜਾ ਰਿਹਾ ਜਿਉਂ ਜਿਉਂ ਚੜ੍ਹਾਈ ਚੜ੍ਹ ਰਿਹਾ, ਜਿਉਂ ਜਿਉਂ ਸਤ ਸੰਗਤ ਵਿੱਚ ਜਾਈ ਜਾਂਦਾ ਮਨ ਵਿਰਾਗੀ ਹੋਈ ਜਾਂਦਾ, ਇੰਨਾ ਮਨ ਵਿਰਾਗੀ ਹੋ ਜਾਂਦਾ ਜਦੋਂ ਨੇੜੇ ਪਹੁੰਚ ਜਾਂਦਾ ਤੇ ਇਦਾਂ ਲੱਗਦਾ ਵੀ ਹੁਣ ਤੇ ਕਿਤੇ ਜਾਨ ਨਿਕਲ ਜਾਏ, ਆ ਸਰੀਰ ਵੀ ਬੋਝ ਹੀ ਲੱਗਦਾ। ਖੁਸ਼ਨਾ
ਸ੍ਰੀ ਵਾਹਿਗੁਰੂ।
ਇਸੇ ਕਰਕੇ ਤੇ ਵੇਖਿਆ ਆਪਾਂ ਦੁਨੀਆ ਰੋਂਦੀ ਆ ਮੌਤ ਤੋਂ, ਡਰਦੇ ਆ ਰੱਬ ਦੇ ਪਿਆਰੇ ਮੌਤ ਸਰੀਰ ਨੂੰ ਇੰਜ ਛੱਡ ਦਿੰਦੇ ਜਿਵੇਂ ਸੱਪ ਕੰਜ ਲਾ ਦਿੰਦਾ, ਉਹ ਸੌਖੇ ਹੋ ਜਾਂਦੇ। ਕਿਉਂਕਿ ਜਿਉਂ ਜਿਉਂ ਚੜ੍ਹਾਈ ਚੜ੍ਹੀ ਜਾਵਾਂਗੇ ਗੁਰਮਤ ਦੀ ਰੂਹਾਨੀਅਤ ਦੀ ਚੜ੍ਹਾਈ ਚੜ੍ਹਾਂਗੇ, ਇੱਕ ਦਿਨ ਐਸਾ ਆਏਗਾ ਸਰੀਰ ਵੀ ਬੋਝ ਲੱਗੇਗਾ, ਸਰੀਰ ਵੀ ਬੋਝ ਲੱਗੇਗਾ ਤੇ ਜਿਉਂਦਾ ਮੁਕਤ। ਮਹਾਰਾਜ ਨੇ ਆਖਿਆ ਜੀਵਨ ਮੁਕਤ ਹੋਣਾ, ਗੁਰਮਤ ਵਿੱਚ ਕਿਤੇ ਵੀ ਬਾਹਰਲੀ ਮੁਕਤੀ ਦੀ ਗੱਲ ਨਹੀਂ, ਬਾਅਦ ਵਾਲੀ ਮੁਕਤੀ ਦੀ ਵੀ ਬਾਅਦ ਤੂੰ ਨਾਮ ਜਪ ਤੈਨੂੰ ਗਾਂਹ ਮੁਕਤੀ ਮਿਲ ਜੂ ਜਾਂ ਤੂੰ ਸੱਚਖੰਡ 'ਚ ਪਹੁੰਚ ਜਾਏਗਾ, ਨਹੀਂ। ਸਤਿਗੁਰਾਂ ਨੇ ਤੇ ਇਹੀ ਆਖਿਆ ਭਾਈ ਬਾਣੀ ਪੜ, ਸਤ ਸੰਗਤ ਕਰ, ਸਤਿਗੁਰਾਂ ਦੇ ਚਰਨਾਂ ਵਿੱਚ ਆ ਤੇ ਸਤ ਸੰਗਤ ਜਿਉਂਦਾ ਮੁਕਤ ਹੋ। ਯਾਦ ਰੱਖਿਓ ਜਿਹੜਾ ਜਿਉਂਦਾ ਮੁਕਤ ਹੈ ਉਹ ਮਰਿਆ ਵੀ ਮੁਕਤ ਹੈ, ਜਿਹੜਾ ਜਿਉਂਦਾ ਫਸਿਆ ਰਿਹਾ ਉਹ ਮਰਿਆ ਵੀ ਫਸਿਆ ਹੀ ਹੈ। ਆਪਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਜੇ ਤੇ ਜਿਉਂਦੇ ਮੁਕਤ ਆ ਫਿਰ ਤੇ ਮਰੇ ਵੀ ਮੁਕਤ, ਤੇ ਜੇ ਜਿਉਂਦੇ ਮੋਹ ਦੀਆਂ ਤੰਦਾਂ ਵਿੱਚ ਜਕੜੇ ਹੋਏ ਆ ਤੇ ਮਰਨ ਤੋਂ ਬਾਅਦ ਵੀ ਫਿਰ ਉਹ ਜਕੜੀ ਰਹਿੰਦਾ। ਤੁਹਾਡੇ 'ਚ ਜੇ ਕਿਤੇ ਮੈਂ ਕਹਾਂ ਨਾ ਵੀ ਉਹ ਬਾਹਾਂ ਖੜੀਆਂ ਕਰਨ, ਵੀ ਜਿਹੜੇ ਮੁਕਤ ਨੇ ਜਿਹਨਾਂ ਨੂੰ ਘਰ ਦਾ ਫਿਕਰ ਨਹੀਂ, ਜਿਹਨਾਂ ਨੂੰ ਬੱਚਿਆਂ ਦਾ ਫਿਕਰ ਨਹੀਂ, ਜਿਹਨਾਂ ਨੂੰ ਜ਼ਮੀਨ ਫਸਲ ਪਤਾ ਨਹੀਂ ਘੱਟ ਹੋ ਜਾਏ ਤਾਂ ਕੋਈ ਨਹੀਂ, ਉਹਨੇ ਮੁੰਡੇ ਨੂੰ ਪੁੱਛਣਾ ਹੀ ਨਹੀਂ ਵੀ ਮੁੰਡੇ ਐਤਕੀ ਕੀ ਹੋਇਆ, ਜਾਂ ਮੰਨ ਲਓ ਬਿਜ਼ਨਸ ਕਿੱਦਾਂ ਚੱਲਦਾ, ਬਸ ਆਪਣੇ ਆਨੰਦ ਵਿੱਚ ਸਾਧ ਸੰਗਤ ਵਿੱਚ ਚਲੇ ਜਾਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਆਪਣੇ ਕਮਰੇ 'ਚ ਬੈਠੇ ਰਹਿਣਾ, ਰੋਟੀ ਆ ਗਈ ਪ੍ਰਸ਼ਾਦਾ ਆ ਗਿਆ ਛਕ ਲਿਆ ਬਸ ਆਨੰਦ। ਇਦਾਂ ਦੇ ਬੰਦੇ ਸੰਸਾਰ ਵਿੱਚ ਬਹੁਤ ਘੱਟ ਮਿਲਦੇ, ਬਹੁਤ ਘੱਟ, ਉਂਗਲਾਂ ਤੇ ਗਿਣੇ ਜਾਣ ਵਾਲੇ ਬਹੁਤ ਥੋੜੇ, ਜਿਹੜੇ ਤੁਹਾਨੂੰ ਜਿਉਂਦੇ ਮੁਕਤ ਨੇ। ਜੇ ਪੁੱਛੋਗੇ ਬਾਪੂ ਜੀ ਪਰਿਵਾਰ ਠੀਕ ਹੈ, ਬਸ ਪੁੱਛ ਲਓ ਇਹਨਾਂ ਤੋਂ ਕਿਵੇਂ ਠੀਕ ਹੈ, ਆਪਾਂ ਤੇ ਬਸ ਆਪਣਾ ਸਿਮਰਨ ਕਰਨਾ ਠੀਕ ਆ, ਕੋਈ ਆ ਜਾਂਦਾ ਮਿਲ ਲਈਦਾ, ਕੋਈ ਕਹਿੰਦਾ ਬਾਪੂ ਜੀ ਸਿਰ ਤੇ ਹੱਥ ਰੱਖ ਦਿਓ ਆਸ਼ੀਰਵਾਦ ਦੇ ਤਾਂ ਠੀਕ ਹੈ, ਆਨੰਦ, ਕੋਈ ਦੁੱਖ ਨਹੀਂ, ਕੋਈ ਪੀੜਾ ਨਹੀਂ, ਜਿਉਂਦੇ ਮੁਕਤ ਨੇ, ਉਹ ਮਰਨ ਤੋਂ ਬਾਅਦ ਵੀ ਮੁਕਤ। ਤੇ ਜਿਹੜਾ 70 ਸਾਲ ਦਾ 80 ਸਾਲ ਦਾ ਹੋ ਗਿਆ ਵੀ ਫਿਰ ਵੀ ਕਹਿੰਦਾ, ਉਹ 80 ਸਾਲ ਦੇ ਹੋਏ ਨੂੰ ਵੀ ਫਿਕਰ ਮਾਰੀ ਜਾਂਦਾ ਵੀ ਮੇਰੇ ਬੱਚਿਆਂ ਦਾ ਕੀ ਬਣੂ, ਮੇਰੇ ਪਰਿਵਾਰ ਦਾ ਕੀ ਬਣੂ। ਤੇ ਆ ਵੇਖਿਓ ਕਦੇ ਪਸ਼ੂ ਪੰਛੀਆਂ ਦੇ ਪ੍ਰਮਾਣ ਸਤਿਗੁਰਾਂ ਨੇ ਬਾਣੀ 'ਚ ਦਿੱਤੇ ਨੇ, ਜੇ ਗੁਣ ਪਤੰਗੇ ਵਿੱਚ ਵੀ ਹੈ ਤੇ ਮਹਾਰਾਜ ਨੇ ਆਖਿਆ ਪਤੰਗੇ ਤੋਂ ਵੀ ਗੁਣ ਲੈ, ਬੰਦੇ ਦੀ ਤੇ ਗੱਲ ਛੱਡੋ, ਬੰਦੇ ਨੂੰ ਤੇ ਆਖੇ ਵੀ ਬੰਦਿਆਂ ਤੋਂ ਗੁਣ ਲਓ ਔਗਣ ਛੱਡ ਦਿਓ, ਪਤੰਗੇ ਤੋਂ ਵੀ ਗੁਣ ਲੈ, ਉਹਦੀ ਪ੍ਰੀਤ ਵੇਖ ਕਿੰਨੀ ਲਾਈਟ ਨਾ, ਮੱਛੀ ਤੋਂ ਵੀ ਗੁਣ ਲੈ, ਕੱਛੂ ਤੋਂ ਵੀ ਗੁਣ ਲੈ, ਕੂੰਜ ਤੋਂ ਵੀ ਗੁਣ ਲੈ, ਕੁੱਤੇ ਤੋਂ ਵੀ ਗੁਣ ਲੈ, ਮਿਰਗ ਤੋਂ ਵੀ ਗੁਣ ਲਓ, ਚਕੋਰ ਤੋਂ ਵੀ ਗੁਣ ਲਓ, ਚੱਕਵੀ ਤੋਂ ਵੀ ਗੁਣ ਲਓ, ਗੁਣਾਂ ਦੀ ਸਾਂਝ ਕਰੋ, ਭਾਵੇਂ ਪਸ਼ੂ ਹੈ ਭਾਵੇਂ ਪੰਛੀ ਹੈ, ਬੰਦੇ ਨਾਲ ਤੇ ਕਰਨੀ ਹੋਈ, ਗੁਣਾਂ ਨੂੰ ਇਕੱਠੇ ਕਰ ਲਓ, ਗੁਣਾਂ ਨੂੰ ਇਕੱਠੇ ਕਰਕੇ ਫਿਰ ਆਪਣੇ ਜੀਵਨ ਵਿੱਚ ਉਹ ਗੁਣ ਧਾਰਨ ਕਰ ਲਈਏ, ਸਾਂਝ ਕਰੀਜਾ ਗੁਣ ਹੈ ਕੇਰੀ, ਛੋਟ ਅਵਗੁਣ ਚੱਲੀਏ, ਜੇ ਕੁੱਤੇ ਚ ਕੋਈ ਗੁਣ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ ਹੋਇਆ, ਜੇ ਮੱਛੀ ਚ ਕੋਈ ਗੁਣ ਹੈ ਤੇ ਲਿਖਿਆ ਹੋਇਆ, ਜੇ ਪਤੰਗੇ ਚ ਕੋਈ ਗੁਣ ਹੈ ਉਹਦੀ ਪ੍ਰੀਤੀ ਦਾ ਵਰਣਨ ਕੀਤਾ ਭਾਈ ਗੁਰਦਾਸ ਜੀ ਨੇ ਵੀ ਕੀਤਾ ਕਈ ਜਗ੍ਹਾ ਤੇ। ਸਤਸੰਗ ਗੁਣਾਂ ਦੀ ਸਾਂਝ ਕਰੀਏ ਤੇ ਹੁਣ ਕਦੇ ਤੁਸੀਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਨੇ ਕਦੇ ਵੇਖਿਓ ਮੱਝ ਦਾ ਛੋਟਾ ਜਿਹਾ ਬੱਚਾ ਦੋ ਤਿੰਨ ਦਿਨਾਂ ਦਾ ਪੰਜਾਂ ਦਿਨਾਂ ਦਾ ਤੇ ਕਈ ਜ਼ਿਮੀਂਦਾਰ ਉਹਨੂੰ ਨਾ ਸਾਈਕਲ ਦੇ ਉੱਤੇ ਰੱਖ ਕੇ ਟੋਕਰਾ ਬੰਨ੍ਹ ਕੇ ਖੁਦ ਵੇਖਿਆ ਮੈਂ ਸਾਈਕਲ ਦੇ ਪਿੱਛੇ ਟੋਕਰੀ ਬੰਨ੍ਹ ਲਈ ਉਹਦੇ ਵਿੱਚ ਉਹ ਬੱਚਾ ਉਹਦਾ ਉਹਦੇ ਵਿੱਚ ਰੱਖ ਲਿਆ ਸਾਈਕਲ ਲੱਗੇ ਅੱਗੇ ਤੋਰੀ ਜਾਂਦਾ ਮੱਝ ਨੂੰ ਤੋਰਨ ਦੀ ਲੋੜ ਨਹੀਂ ਨਾ ਸੰਗਣ ਸੰਗਲ ਪਾਉਣ ਦੀ ਲੋੜ ਕਿਸੇ ਪਾਸੇ ਉਹਦਾ ਧਿਆਨ ਨਹੀਂ ਜਾਂਦਾ ਆਪੇ ਮਗਰ ਮਗਰ ਤੁਰੀ ਜਾਂਦੀ ਮੰਡੀ ਚ ਪਹੁੰਚ ਜਾਂਦੀ ਆਪੇ ਹੀ ਉਹ ਆਪਣੇ ਬੱਚੇ ਦਾ ਮੋਹ ਕਰਦੀ ਏਦਾਂ ਕਰਿਓ ਦੋ ਮਹੀਨਿਆਂ ਬਾਅਦ ਉਸੇ ਮੱਝ ਦੇ ਉਹ ਕੱਟਰੂ ਨੂੰ ਬੱਚੇ ਨੂੰ ਫਿਰ ਸਾਈਕਲ ਦੇ ਨਾਲ ਲੈ ਕੇ ਜਾਇਓ ਕਦੇ ਵੀ ਨਹੀਂ ਜਾਏਗੀ ਮਗਰ ਫਿਰ ਨਹੀਂ ਤੁਰਦੀ ਹਾਂ ਜਦੋਂ ਦੋ ਦਿਨਾਂ ਦਾ ਸੀ ਉਦੋਂ ਤੁਰੇਗੀ ਗਾਂ ਨੂੰ ਵੇਖੋ ਮੱਝ ਨੂੰ ਵੇਖੋ ਦੋ ਦਿਨਾਂ ਦਾ ਸੀ ਤੇ ਤੁਸੀਂ ਉਹਨੂੰ ਮਾੜਾ ਜਿਹਾ ਅੱਖਾਂ ਤੋਂ ਦੂਰ ਬੰਨ ਦਿਓ ਤੇ ਰੌਲਾ ਪਾਉਣ ਲੱਗ ਪੈਂਦੀ ਫਿਰ ਬਾਅਦ ਜਿੱਥੇ ਮਰਜ਼ੀ ਬੰਨੀ ਜੋ ਮੱਝ ਨੂੰ ਕੋਈ ਮਤਲਬ ਨਹੀਂ ਕਿਉਂ ਨਹੀਂ ਕਿਉਂਕਿ ਉਹਨੂੰ ਵੀ ਇੰਨਾ ਪਤਾ ਹੈ ਵੀ ਹੁਣ ਇਹਦੀ ਖੁਰਾਕ ਜਿਹੜੀ ਆ ਨਾ ਇਹ ਹੋਰ ਆ ਮੇਰੇ ਦੁੱਧ ਤੋਂ ਬਿਨਾਂ ਬਚ ਜਾਏਗਾ
ਵਾਹਿਗੁਰੂ
ਉਹਨੂੰ ਪਤਾ ਵੀ ਹੁਣ ਮੇਰੇ ਬਿਨਾਂ ਬਚ ਜਾਏਗਾ ਬਸ ਠੀਕ ਆ ਖਿਮਾ ਕਰਨਾ ਮੁੰਡੇ ਕਹਿੰਦੇ ਨੇ ਬਾਪੂ ਸਾਨੂੰ ਤੇਰੀ ਕੋਈ ਲੋੜ ਨਹੀਂ ਨਿਕਲ ਮੇਰੇ ਘਰ ਚੋਂ ਇਹ ਫਿਰ ਵੀ ਕਹਿੰਦਾ ਹਾਏ ਮੇਰਾ ਮੁੰਡਾ ਉਹ ਕਹਿੰਦੇ ਨੇ ਚੱਲ ਨੀਰੇ ਵਾਲੇ ਹੁਣ ਸਾਨੂੰ ਤੇਰੀ ਲੋੜ ਨਹੀਂ ਕੋਈ ਹੁਣ ਕਿਹੜਾ ਤੂੰ ਕੰਮ ਕਰਦਾ ਕੋਈ ਮੈਸਾਂ ਚਾਰ ਲਿਆ ਕਰ ਜੇ ਚਾਰਦਾ ਠੀਕ ਆ ਨਹੀਂ ਤੇ ਕੋਈ ਪੁੱਛਦਾ ਹੀ ਫਿਰ ਵੀ ਮੋਹ ਚ ਫਸੇ ਹੋਏ ਆ ਐਸੇ ਚਿੱਕੜ ਚ ਫਸ ਗਏ ਆ ਕਿ ਨਿਕਲਣਾ ਔਖਾ ਹੋ ਇਹ ਨਹੀਂ ਮੈਂ ਕਹਿੰਦਾ ਵੀ ਘਰ ਬਾਰ ਛੱਡ ਦਿਓ ਤੇ ਮੇਰੇ ਨਾਲ ਆ ਜਾਓ ਚਿਮਟੇ ਵਜਾਇਆ ਕਰੋ ਇਹ ਨਹੀਂ ਕਹਿੰਦਾ ਵੀ ਚਲੋ ਬੋਰੀਆਂ ਵੰਡਿਆ ਕਰੋ ਸਾਡੀਆਂ ਜਾਂ ਉੱਥੇ ਲੰਗਰ ਚ ਬਾਲਟੀ ਚੁੱਕ ਲਓ ਇਹ ਨਹੀਂ ਸਤਿਗੁਰੂ ਕਹਿੰਦੇ ਨੇ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਚ ਬਹਿਣ ਨੂੰ ਮੈਨੂੰ ਥਾਂ ਦੇਣ ਮੈਨੂੰ ਉਹਨਾਂ ਦੀ ਲੋੜ
ਸਤਿ ਸ੍ਰੀ ਅਕਾਲ
ਮਹਾਰਾਜ ਕਹਿੰਦੇ ਰਹੋ ਘਰ ਚ ਆਪਣੇ ਬੱਚਿਆਂ ਚ ਰਹੋ ਆਪਣੇ ਪਰਿਵਾਰ ਚ ਰਹੋ ਪਰ ਮੈਨੂੰ ਵੀ ਰੱਖੋ ਨਾ ਕਿਤੇ ਰਹੋ ਘਰ ਚ ਬੱਚਿਆਂ ਚ ਰਹੋ ਪਰ ਥੋੜੀ ਜਿਹੀ ਥਾਂ ਮੈਨੂੰ ਵੀ ਦੇ ਦੇ ਆਪਣੇ ਜੀਵਨ ਵਿੱਚ 24 ਘੰਟਿਆਂ ਵਿੱਚੋਂ ਕਿੰਨਾ ਸਮਾਂ ਸਾਡਾ 2.5 ਕੁ ਘੰਟੇ ਉਹ ਕਹਿੰਦੇ ਮੇਰੇ ਵਾਸਤੇ ਵੀ ਕੱਢ ਲੈ ਹਰ ਪਾਸੇ ਆਲੇ ਦੁਆਲੇ ਹੁਣ ਘਰਾਂ ਦੇ ਵਿੱਚ ਘਰ ਕਿਹਦਾ ਜੀ ਇਹ ਗੁਰੂ ਦਾ ਹੀ ਆ ਲੋਕ ਕਹਿਣ ਨੂੰ ਉੱਪਰੋਂ ਉੱਪਰੋਂ ਕਹੀ ਜਾਂਦੇ ਸਾਰੇ ਇਹ ਘਰ ਗੁਰੂ ਦਾ ਹੀ ਆ ਜੇ ਗੁਰੂ ਦਾ ਘਰ ਤੇ ਗੁਰੂ ਦਾ ਕਮਰਾ ਕਿੱਥੇ ਆ ਉਹਦੇ ਚ ਜੇ ਕਮਰਾ ਨਹੀਂ ਤੇ ਉਹ ਕੋਈ ਮਾੜੀ ਮੋਟੀ ਥਾਂ ਤੇ ਬਣਾਈ ਹੋਵੇ ਜਿੱਥੇ ਬੈਠ ਕੇ ਭਜਨ ਪਾਠ ਕਰਦਾ ਹੋਵੇ ਨਹੀਂ ਸ਼ਰਾਬ ਦੀਆਂ ਬੋਤਲਾਂ ਤੇ ਅੰਦਰ ਬਹੁਤ ਪਈਆਂ ਕਹਿੰਦਾ ਘਰ ਗੁਰੂ ਦਾ ਹੀ ਆ ਗੁਰੂ ਦਾ ਘਰ ਜਿਹੜਾ ਗੁਰੂ ਦਾ ਘਰ ਸਮਝੇਗਾ ਉੱਥੇ ਉਹੀ ਵੜੇਗਾ ਜੋ ਗੁਰੂ ਨੂੰ ਪਾਉਂਦਾ ਜਿਹੜਾ ਘਰ ਗੁਰੂ ਦਾ ਨਾ ਉਸ ਘਰ ਵਿੱਚ ਤੇ ਸ਼ਰਾਬ ਪੀ ਕੇ ਕੋਈ ਵੜਦਾ ਹੀ ਨਹੀਂ ਉੱਥੇ ਫਿਰ ਉਹੀ ਕੋਈ ਛਾਏਗਾ ਜੋ ਮਹਾਰਾਜ ਨੂੰ ਪਾਉਂਦਾ ਜੋ ਸਤਿਗੁਰੂ ਨੂੰ ਚੰਗਾ ਨਹੀਂ ਲੱਗਦਾ ਉਹ ਨਹੀਂ ਵੜੇਗਾ ਘਰ ਚ ਕਹਿਣਾ ਸੌਖਾ ਕਮਾਉਣਾ ਬੜਾ ਔਖਾ ਤੇ ਯਾਦ ਰੱਖੋ ਕਰੋ ਬੱਚਿਆਂ ਨਾਲ ਮੋਹ ਪਰਿਵਾਰ ਨਾਲ ਮੋਹ ਚਾਹੀਦਾ ਪਰ ਇੰਨੇ ਉਹਦੇ ਮੋਹ ਵਿੱਚ ਖੱਚਤ ਨਾ ਹੋਈਏ ਵੀ ਉਹ ਮੋਹ ਦੀ ਜਿਹੜੀ ਤੰਦ ਆ ਬਾਰ ਬਾਰ ਜੰਮਣ ਮਰਨ ਦਾ ਗੇੜ ਪਾ ਦੇਵੇ ਇਸ ਪੰਕ ਪੰਕਜ ਮੋਹ ਪੱਗ ਨਹੀਂ ਚੱਲਦਾ ਹਮ ਦੇਖਾ ਤਹਿ ਡੂਬੀਏ ਸਤਿਗੁਰੂ ਕਹਿੰਦੇ ਨੇ ਡੁੱਬਦੀ ਵੇਖੀ ਹੈ ਦੁਨੀਆ ਮੋਹ ਦੇ ਚਿੱਕੜ ਵਿੱਚ ਫਸ ਗਏ ਜਿਹੜੇ ਫਸ ਗਏ ਉਹ ਡੁੱਬ ਗਏ ਇਹਦੇ ਵਿੱਚੋਂ ਨਿਕਲਣ ਦੀ ਲੋੜ ਤੇ ਸਤਿਗੁਰੂ ਬਾਹ ਫੜ ਕੇ ਕੱਢਦੇ ਕੱਢ ਉਹ ਸਕਦਾ ਜਿਹੜਾ ਖੁਦ ਨਿਕਲਿਆ ਵਿਆ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਸੇ ਕਿਤੇ ਮੋਹ ਚ ਸਾਹਮਣੇ ਅਜੀਤ ਸਿੰਘ ਜੂਝ ਰਿਹਾ ਮੈਦਾਨੇ ਜੰਗ ਵਿੱਚ ਸਾਹਿਬ ਜੋਰਾਵਰ ਸਿੰਘ ਨੂੰ ਸਾਹਿਬ ਜੁਝਾਰ ਸਿੰਘ ਨੂੰ ਹੱਥੀਂ ਤੋਰਦੇ ਨੇ ਜੰਗ ਵੱਲ ਸਾਹਿਬਜ਼ਾਦਿਆਂ ਦਾ ਸੁਨੇਹਾ ਆਉਂਦਾ ਮਹਾਰਾਜ ਤੁਹਾਡੇ ਲਾਲ ਨੀਹਾਂ ਵਿੱਚ ਚਿਣ ਦਿੱਤੇ ਮਹਾਰਾਜ ਕਹਿੰਦੇ ਮੈਂ ਸੁਰਖਰੂ ਹੋ ਗਿਆ ਮੈਂ ਖੁਸ਼ ਹਾਂ ਮੇਰਾ ਕਰਜ਼ਾ ਲੈ ਗਿਆ ਵੇਖੋ ਮੋਹ ਤੋਂ ਮੁਕਤ ਹੀ ਮੋਹ ਤੋਂ ਮੁਕਤ ਕਰ ਸਕਦਾ ਜਿਹੜਾ ਖੁਦ ਮੋਹ ਵਿੱਚ ਫਸਿਆ ਉਹ ਕਿਸੇ ਨੂੰ ਮੋਹ ਤੋਂ ਕਿਵੇਂ ਕੱਢੇਗਾ ਤੇ ਸਤਿਗੁਰੂ ਬਾਹ ਫੜ ਕੇ ਕੱਢ ਦੇਣ ਮਹਾਰਾਜ ਕਿਰਪਾ ਕਰਨ ਅਸੀਂ ਵੀ ਨਿਕਲੀਏ। ਜਿਉਂਦੇ ਮੁਕਤ ਬੰਦੇ ਨੂੰ ਵੇਖੋਗੇ ਉਹ ਮਰਨ ਤੋਂ ਬਾਅਦ ਵੀ ਮੁਕਤ ਆ, ਤੇ ਜਿਹੜਾ ਜਿਉਂਦਾ ਹੀ ਫਸਿਆ ਹੋਇਆ ਉਹ ਜਿੰਨਾ ਮਰਜ਼ੀ ਭਾਵੇਂ ਉਹ ਨਿਤਨੇਮ ਕਰਦਾ, ਭਾਵੇਂ ਉਹਨੇ ਅੰਮ੍ਰਿਤ ਛਕਿਆ, ਭਾਵੇਂ ਬਾਣੀ ਪੜ੍ਹਦਾ, ਇਹ ਕਕਾਰ, ਇਹ ਬਾਣੀ, ਇਹ ਨਿਤਨੇਮ, ਇਹ ਸਾਧ ਸੰਗਤ ਹੈ ਹੀ ਇਸੇ ਵਾਸਤੇ ਆ ਵੀ ਤੇਰਾ ਮਨ ਵਿਰਾਗੀ ਹੋ ਜਾਏ, ਮੁਕਤ ਹੋ ਜਾਏ ਜਿਉਂਦਾ ਜਿਉਂਦਾ। ਬਸ ਠੀਕ ਆ ਬੱਚੇ, ਪਰਿਵਾਰ ਕੋਈ ਜੰਮ ਪਿਆ ਖੁਸ਼ੀ ਹੈ, ਕੋਈ ਮਰ ਗਿਆ ਦੁੱਖ ਹੈ, ਪਰ ਇੰਨਾ ਦੁੱਖ ਨਹੀਂ ਜਿਹੜਾ ਰੱਬ ਹੀ ਭੁਲਾ ਦੇ। ਜੇ ਕੋਈ ਚਲਿਆ ਗਿਆ ਨਾ ਪਰਿਵਾਰ ਦਾ ਮੈਂਬਰ ਰਿਸ਼ਤੇਦਾਰੀ ਚੋਂ, ਇੰਨਾ ਦੁੱਖ ਨਹੀਂ ਕਿ ਰੱਬ ਭੁੱਲ ਜਾਏ, ਉਹ ਪਹਿਲਾਂ ਹੈ, ਉਹ ਨਾਲ ਹੈ, ਘਰ ਚ ਲਾਸ਼ ਪਈ ਹੈ, ਨਿਤਨੇਮ ਫਿਰ ਵੀ ਹੋ ਰਿਹਾ,
ਸਤਨਾਮ।
ਤੇ ਬੱਚਾ ਜੰਮਦਾ ਗੁਰਮੁਖਾਂ ਦੇ ਘਰ ਵਿੱਚ, ਖੁਸ਼ੀ ਤੇ ਉਹਨਾਂ ਨੂੰ ਹੁੰਦੀ ਹੈ, ਪਰ ਇੰਨੀ ਖੁਸ਼ੀ ਨਹੀਂ ਹੁੰਦੀ ਕਿ ਬੱਕਰਾ ਵੱਢ ਲਓ ਲੈ ਆਓ ਸ਼ਰਾਬਾਂ, ਰੱਬ ਚੇਤਾ ਹੀ ਨਾ ਰਵੇ, ਚੇਤਾ ਹੀ ਨਾ ਰਹੇ ਰੱਬ ਦਾ। ਮੁੰਡੇ ਦਾ ਵਿਆਹ ਭੁੱਲ ਜਾ ਰੱਬ, ਹੁਣ ਹੁਣ ਖਾਓ ਪੀਓ ਮੌਜਾਂ ਕਰੋ, ਇਹ ਗੁਰਮੁਖਾਂ ਦਾ ਕੰਮ ਨਹੀਂ, ਇਹ ਮਨਮੁੱਖਾਂ ਦੀਆਂ ਨਿਸ਼ਾਨੀਆਂ ਨੇ। ਮੈਂ ਵੇਖਿਆ ਬੜੇ ਲੋਕ ਰੋਂਦੇ ਕਰਲਾਉਂਦੇ ਵੇਖ, ਧਾਹਾਂ ਮਾਰਦੇ ਨੇ, ਕਹਿਣਗੇ ਬੁਰਾ ਹਾਲ ਆ ਬਾਬਾ ਜੀ, ਦੁੱਖਾਂ ਵੇਲੇ ਅਰਦਾਸਾਂ ਕਰਾਉਂਦੇ ਨੇ, ਬੜੀਆਂ ਲਾਈਨਾਂ ਲੱਗਦੀਆਂ ਨੇ, ਕਦੇ ਨੀ ਮੱਥਾ ਟੇਕਿਆ। ਜਦੋਂ ਭੀੜ ਪੈ ਜਾਵੇ ਜੇ ਕੋ ਅੰਮ੍ਰਿਤ ਛਕ ਲੈ ਛਕਾਂਗਾ ਜੀ, ਜੇ ਉਹਨੂੰ ਕਹੋ ਬਾਈ ਨਿਤਨੇਮ ਕਰਿਆ ਕਰ, ਦੱਸੋ ਤੁਸੀਂ ਕਿੰਨੀਆਂ ਬਾਣੀਆਂ, ਓਨੇ ਹੀ ਪੜ੍ਹ ਲਾਂਗੇ, ਭਾਵੇਂ ਛੁੱਟੀ ਲੈ ਕੇ ਪੜ੍ਹਨੀ ਪਵੇ, ਅਸੀਂ ਬਾਣੀ ਓਨੀ ਪੜ੍ਹਾਂਗੇ, ਬਸ ਇੱਕ ਵਾਰੀ ਕਿਰਪਾ ਹੋਣੀ ਚਾਹੀਦੀ। ਪਸਾ ਸਿੰਘ ਸੁੱਖਾਂ ਚ ਉਹਨੂੰ ਯਾਦ ਕਰੀ ਚੱਲੋ, ਦੁੱਖ ਵਿੱਚ ਉਹਨੇ ਆਪੇ ਹੀ ਆ ਜਾਣਾ। ਸਾਨੂੰ ਹੁਣ ਕੋਈ ਰਿਸ਼ਤੇਦਾਰੀ ਵਿੱਚ ਸੱਦੇ, ਵਿਆਹ ਤੇ ਸੱਦੇ, ਮੁੰਡੇ ਨੂੰ ਪੱਗ ਬਣਾਵੇ ਸੱਦੇ, ਘਰ ਚ ਬੱਚਾ ਜੰਮੇ ਸੱਦੇ, ਖੰਡ ਪਾਠ ਕਰਾਏ ਸੱਦੇ, ਤੇ ਜਿੱਦਣ ਨਾ ਰੱਬ ਕਰੇ ਉਹਦੇ ਘਰ ਵਿੱਚ ਕੋਈ ਦੁੱਖ ਆ ਗਿਆ, ਸਾਨੂੰ ਬਿਨਾਂ ਸੱਦੇ ਤੋਂ ਹੀ ਜਾਣਾ ਪਏਗਾ, ਆਪੇ ਹੀ ਭੱਜੇ ਜਾਵਾਂਗੇ ਵੀ ਹੁਣ ਉਹਦੇ ਘਰ ਚੱਲੀਏ ਬਾਈ। ਮੌਤ ਦਾ ਜਾਂ ਕੋਈ ਭੈੜਾ ਸੁਨੇਹਾ ਮਿਲ ਜਾ, ਆਪਾਂ ਦੌੜਦੇ ਹਾਂ, ਚਲੋ ਛੇਤੀ ਚੱਲੀਏ, ਸਾਰੇ ਕੰਮ ਛੱਡ ਕੇ ਜਾਵਾਂਗੇ ਜਿਹੜਾ ਸਾਨੂੰ ਸੁੱਖਾਂ ਚ ਸੱਦਦਾ। ਤੇ ਯਾਦ ਰੱਖਿਓ, ਜਿਹਨੇ ਵਿਆਹ ਕੀਤਾ ਇਕੱਲੇ ਇਕੱਲੇ ਨੇ, ਭੰਗੜੇ ਪਾਏ ਇਕੱਲੇ ਇਕੱਲੇ ਨੇ, ਮੁੰਡਾ ਹੋਇਆ ਨੱਚਦਾ ਰਿਹਾ ਇਕੱਲਾ ਇਕੱਲਾ, ਜਦੋਂ ਹੱਸਣ ਖੇਡਣ ਦਾ ਟਾਈਮ ਸੀ ਉਦੋਂ ਜਿਹਨੇ ਸਾਨੂੰ ਨਹੀਂ ਸੱਦਿਆ, ਦੁੱਖ ਵੇਲੇ ਸਾਨੂੰ ਸੁਨੇਹਾ ਉਹਦਾ ਮਿਲ ਜਾਂਦਾ, ਪਰ ਆਪਾਂ ਕਦੇ ਵੀ ਨਹੀਂ ਜਾਂਦੇ। ਕਿਉਂ ਬਈ, ਜਦੋਂ ਸੁੱਖਾਂ ਚ ਨਹੀਂ ਸੱਦਿਆ ਤੇ ਹੁਣ ਕੀ ਲੈਣਾ। ਯਾਦ ਰੱਖਣਾ ਪਿਆ ਵੇ, ਜਿਹੜੇ ਵਿਆਹਾਂ ਵਿੱਚ ਵੀ ਰੱਬ ਨੂੰ ਯਾਦ ਰੱਖਦੇ ਨੇ, ਮੁੰਡਾ ਜੰਮੇ ਤੇ ਰੱਬ ਯਾਦ ਹੈ, ਵਿਆਹ ਤੇ ਰੱਬ ਯਾਦ ਹੈ, ਖੁਸ਼ੀ ਦਾ ਮੌਕਾ ਰੱਬ ਯਾਦ ਹੈ, ਦੁੱਖ ਵੇਲੇ ਸਾਨੂੰ ਸੱਦਣਾ ਨਹੀਂ ਪੈਣਾ, ਉਹਨੇ ਆਪੇ ਸਹਾਈ ਹੋ ਜਾਣਾ, ਉਹਨੇ ਆਪੇ ਆ ਜਾਣਾ। ਤੇ ਜਿਹਨਾਂ ਨੇ ਕਦੇ ਸੁੱਖ ਚ ਯਾਦ ਨਹੀਂ ਕੀਤਾ, ਉਹ ਫਿਰ ਦੁੱਖ ਚ ਕਿਵੇਂ ਆ ਜਾਏਗਾ, ਉਹਨੂੰ ਫਿਕਰ ਹੋਏਗਾ। ਤੇ ਵੇਖੋ ਮੋਹ ਉਹਨਾਂ ਮੱਝਾਂ ਗਾਵਾਂ ਦੇ ਵਿੱਚ ਮੋਹ ਹੈ, ਪਰ ਇੱਥੇ 80-80 ਸਾਲ ਦੀ ਉਮਰ ਹੋ ਗਈ ਫਿਰ ਵੀ ਬੁਰਾ ਹੀ ਹਾਲ। ਕਹਿੰਦੇ ਮਰਿਆ ਇੱਕ ਸੇਠ ਦੀ ਜਾਨ ਨਿਕਲ ਰਹੀ ਆ, ਉਹ ਬਹੁਤ ਲਾਲਚੀ, ਮਨ ਵਿੱਚ ਇੰਨਾ ਲਾਲਚ, ਸਦਾ ਹੀ ਦੁਕਾਨ ਦੇ ਉੱਤੇ ਰਹਿਣਾ। ਕਹਿੰਦੇ ਦੁਕਾਨ ਨਾਲ ਉਹਦਾ ਇੰਨਾ ਕੁ ਮੋਹ ਪੈ ਗਿਆ, ਉਹਨੂੰ ਖਾਣਾ ਵੀ ਭੁੱਲ ਜਾ ਕਰੇ, ਕਈ ਵਾਰੀ 15-15 ਦਿਨ ਘਰ ਨਾ ਆ ਕਰੇ, ਉੱਥੇ ਸੌਂ ਜਾ ਕਰੇ, ਹਰ ਸਮੇਂ ਇੰਨਾ ਮੋਹ ਪਿਆ ਉਹਦਾ ਦੁਕਾਨ 'ਚ। ਹੁਣ ਜੇ ਕਿਸੇ ਨੇ ਕਹਿਣਾ ਵੀ ਸਤਸੰਗਤ ਕਰ ਲਾ, ਕਹਿੰਦਾ ਨਾ ਬਈ, ਇਹ ਨਹੀਂ ਛੱਡਿਆ ਜਾਂਦਾ ਕੰਮ, ਇਹ ਨਹੀਂ ਆਪਾਂ ਛੱਡ ਸਕਦੇ ਜੋ ਮਰਜ਼ੀ ਹੋ ਜਾਏ। ਹੁਣ ਇੰਨਾ ਮੋਹ ਵਿੱਚ ਫਸ ਗਿਆ, ਜਦੋਂ ਨਿਕਲਣ ਲੱਗੀ ਜਾਨ, ਕਹਿੰਦੇ ਚਾਰ ਮੁੰਡੇ ਸੀ ਉਹਦੇ, ਚਾਰ ਮੁੰਡੇ, ਜਾਨ ਨਿਕਲ ਰਹੀ ਆ ਉਧਰੋਂ, ਮਰ ਰਿਹਾ, ਪਤਾ ਵੀ ਹੁਣ ਆਖਰੀ ਸਾਹਾਂ ਤੇ ਬਿਮਾਰੀ ਭੈੜੀ ਹੈ, ਵੈਦਾਂ ਕੀ ਮਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਮਰ ਰਿਹਾ, ਇੰਨਾ ਮੋਹ ਵਿੱਚ ਫਸਿਆ ਹੋਇਆ ਸੀ ਤੇ ਮਰਨ ਲੱਗਾ ਵੀ ਆਪਣੇ ਘਰ ਵਾਲੇ ਵੀ ਪੁੱਛਦਾ ਭਾਗਵਾਨ ਹੈ, ਕਹਿੰਦੇ ਹਾਂਜੀ, ਮੇਰਾ ਵੱਡਾ ਮੁੰਡਾ ਕਿੱਥੇ ਤੁਹਾਡੇ ਸੱਜੇ ਪਾਸੇ, ਮੇਰਾ ਦੂਜਾ ਮੁੰਡਾ ਕਿੱਥੇ ਤੁਹਾਡੇ ਖੱਬੇ ਪਾਸੇ, ਤੀਜਾ ਕਿੱਥੇ ਆ ਤੁਹਾਡੇ ਸਿਰ ਵਾਲੇ ਪਾਸੇ, ਚੌਥਾ ਕਿੱਥੇ ਆ ਤੁਹਾਡੇ ਪੈਰਾਂ ਵਾਲੇ ਪਾਸੇ, ਕਹਿੰਦੇ ਕਮਲਿਓ ਸਾਰੇ ਹੀ ਇੱਥੇ ਖੜੇ, ਉਹ ਦੁਕਾਨ ਤੇ ਖਾਲੀ ਪਈ ਹੈ, ਉੱਥੇ ਕੌਣ, ਦੁਕਾਨ ਤੇ ਕੋਈ ਵੀ ਨਹੀਂ। ਹੁਣ ਮਰ ਰਿਹਾ ਤਾਂ ਵੀ ਮੋਹ ਵਿੱਚ ਫਸਿਆ ਹੋਇਆ, ਜਾਨ ਨਿਕਲ ਰਹੀ, ਜਾਨ ਲੱਗਿਆ ਵੀ ਫਿਰ ਉਹ ਬੱਚਿਆਂ ਦੇ ਮੋਹ ਵਿੱਚ ਫਸ ਗਿਆ, ਪਰਿਵਾਰ ਦੇ ਮੋਹ ਵਿੱਚ ਫਸ ਗਿਆ। ਤੇ ਯਾਦ ਰੱਖਣਾ, ਜਿਹੜੇ ਲੋਕ ਮਰਨ ਵੇਲੇ ਵੀ ਬੱਚਿਆਂ ਨੂੰ ਯਾਦ ਕਰਦੇ ਨੇ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਇਹ ਗੱਲ ਮੰਨਣੀ ਪਏਗੀ ਕਿ ਜੋ ਮਹਾਰਾਜ ਵਿੱਚ ਲਿਖਿਆ ਉਹ ਸੱਚ ਹੈ। ਜੇ ਸੱਚ ਅਸੀਂ ਨਹੀਂ ਮੰਨਦੇ ਤੇ ਫਿਰ ਅਸੀਂ ਕੀ ਮੰਨਨੇ ਆ ਮਹਾਰਾਜ ਨੂੰ, ਫਿਰ ਕਾਗਜ਼ ਤੇ ਅੱਖਰ ਗੁਰੂ ਨਹੀਂ ਮੰਨਦੇ। ਤੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਉਹ ਸੱਚ ਹੈ। ਸਮੁੰਦਰ ਸੁੱਕ ਸਕਦਾ, ਸਮੁੰਦਰ ਸੁੱਕ ਸਕਦਾ, ਸੂਰਜ ਵਿੱਚੋਂ ਠੰਡ ਨਿਕਲ ਸਕਦੀ, ਚੰਦਰਮਾ ਵਿੱਚੋਂ ਅੱਗ ਨਿਕਲ ਸਕਦੀ, ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਗਿਆ ਉਹ ਝੂਠ ਨਹੀਂ ਹੋ ਸਕਦਾ।
ਸਤ ਸ੍ਰੀ ਅਕਾਲ।
ਉਹ ਕਦੇ ਝੂਠ ਨਹੀਂ ਹੋ ਸਕਦਾ, ਜੋ ਲਿਖ ਦਿੱਤਾ ਉਹ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸਦਾ ਹੀ ਸੱਚ। ਧਿਆਨ ਦੇਣਾ ਪਿਆਰੇ, ਜੇ ਹੁਣ ਬੱਚਿਆਂ ਨੂੰ ਯਾਦ ਕਰਦਾ ਕੋਈ ਮਰ ਗਿਆ ਤੇ ਭਗਤ ਤੋਂ ਲੋਚਨ ਜੀ ਕਹਿੰਦੇ ਅੰਤਕਾਲ ਜੋ ਲਕਸ਼ਮੀ ਸਿਮਰੈ ਸੀ ਚਿੰਤਾ ਮਹਿੰਜੇ ਮਰੈ, ਮਾਇਆ ਨੂੰ ਯਾਦ ਕਰਦਾ ਮਰ ਗਿਆ ਤੇ ਸਰਪ ਜੋਨ ਵੱਲ ਵੱਲ ਉਤਰ ਕਹਿੰਦੇ ਸੱਪ ਬਣਦਾ। ਅੰਤਕਾਲ ਜੋ ਇਸਤਰੀ ਸਿਮਰੈ ਸੀ ਚਿੰਤਾ ਮਹਿੰਜੇ ਮਰੈ, ਵੇਸ਼ਵਾ ਜੋਨ ਵੱਲ ਵੱਲ ਉਤਰ ਕਹਿੰਦੇ ਜੇ ਘਰ ਵਾਲੀ ਨੂੰ ਯਾਦ ਕਰਦਾ ਮਰ ਜਾਏ ਜਾਂ ਘਰ ਵਾਲੀ ਆਪਣੇ ਪਤੀ ਨੂੰ ਯਾਦ ਕਰਦੀ ਮਰਦੇ ਭਾਵ ਵਾਸ਼ਨਾ ਵੱਲ ਸੁਰਤੀ ਚਲੀ ਜਾਏ ਤੇ ਵੇਸ਼ਵਾ ਦਾ ਜਨਮ ਮਿਲਦਾ। ਅੰਤਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮਹਿੰਜੇ ਮਰ, ਕਹਿੰਦੇ ਜੇ ਬੱਚੇ ਯਾਦ ਆ ਜਾਣ ਮਰਨ ਵੇਲੇ, ਧੀਆਂ ਯਾਦ ਆ ਜਾਣ, ਫਿਰ ਸੂਕਰ ਜੋਨ ਵੱਲ ਵੱਲ ਉਤਰੈ, ਕਹਿੰਦੇ ਸੂਰ ਬਣਦਾ। ਸੂਰੀ ਦੇ 18-18 ਬੱਚੇ ਹੁੰਦੇ ਨੇ ਮਰ, ਕਹਿੰਦੇ ਹੁਣ ਰੱਜਦਾ ਉਦੋਂ ਬੱਚੇ ਬੱਚੇ ਕਰਦਾ ਸੀ। ਤੇ ਜੋ ਮਹਾਰਾਜ ਲਿਖੇ ਸੱਚ ਭਾਈ, ਜੋ ਸਤਿਗੁਰੂ ਕਹਿੰਦੇ ਨੇ ਦਰੁਸਤ ਹੈ ਸੱਚ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਘਰ ਯਾਦ ਆ ਜਾ ਮਰਨ ਲੱਗਿਆ, ਕੋਠੀ ਯਾਦ ਆ ਜਾ ਮੇਰੀ ਏਡੀ ਕੋਠੀ ਮੈਨੂੰ ਰਹਿਣਾ ਨਹੀਂ ਮਿਲਿਆ, ਤੇ ਫਿਰ ਭਗਤ ਜੀ ਕਹਿੰਦੇ ਨੇ ਪ੍ਰੇਤ ਜੋਨ ਵੱਲ ਵੱਲ ਉਤਰੈ, ਕਹਿੰਦੇ ਪ੍ਰੇਤ ਬਣਦਾ ਫਿਰ ਉੱਥੇ ਤੁਰਿਆ ਫਿਰਦਾ। ਫਿਰ ਅੰਤਕਾਲ ਨਾਰਾਇਣ ਸਿਮਰੈ ਸੀ ਚਿੰਤਾ ਮਹਿਜੇ ਮਰੈ, ਜੇ ਅੰਤ ਵੇਲੇ ਰੱਬ ਯਾਦ ਆ ਜਾਵੇ, ਅੰਤਕਾਲ ਨਾਰਾਇਣ ਸਿਮਰੈ ਰੱਬ ਯਾਦ ਆ ਜਾ ਐਸੀ ਚਿੰਤਾ ਮਹਿਜੇ ਮਰੈ, ਤੇ ਫਿਰ ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਵਾਹ ਕਰੀਦਾ ਬਸ। ਕਹਿੰਦੇ ਮੁਕਤ ਸੰਸੇ ਵਾਲੀ ਗੱਲ ਹੀ ਨੀ ਕੋਈ, ਮੁਕਤ ਜਿਹਨੂੰ ਰੱਬ ਯਾਦ ਆ ਜਾ। ਹੁਣ ਤੁਸੀਂ ਕਹੋਗੇ ਲੱਗ ਗਈਆਂ ਮੌਜਾਂ ਫਿਰ ਤੇ, ਉਹ ਕਿਵੇਂ? ਮਰਨ ਵੇਲੇ ਰੱਬ ਰੱਬ ਕਰ ਲਾਂਗੇ, ਹੁਣ ਜਿਵੇਂ ਚੱਲਦਾ ਚੱਲਣ ਦਿਓ, ਹੁਣ ਖਾਈ ਪੀ ਵੀ ਚੱਲੋ ਤੇ ਰੱਬ ਰੱਬ ਹੀ ਕਰਨਾ ਮਰਨ ਵੇਲੇ ਕਰ ਲਾਂਗੇ, ਪਰ ਇੱਦਾਂ ਨੀ ਗੱਲ ਬਣਨੀ। ਮਹਾਰਾਜ ਨੇ ਵੇਖਣਾ ਵੀ ਹੁਣ ਤੇ ਰੱਬ ਰੱਬ ਕਰਦਾ, ਜਦੋਂ ਜਪਣਾ ਸੀ ਉਦੋਂ ਕਿੱਥੇ ਸੀ ਤੂੰ? ਮਰਨ ਵੇਲੇ ਦੁੱਖਾਂ ਵੇਲੇ ਤੇ ਸਾਰੇ ਹੀ ਕਰਦੇ ਆ। ਇੱਕ ਮਰਾਸੀ ਚੱਲਿਆ ਗਿਆ ਕੋਈ ਜ਼ਿਮੀਂਦਾਰ ਦੇ ਨਾਲ, ਉਹ ਕਹਿੰਦਾ ਚੱਲ ਚਲੀ ਗਏ, ਮੇਰੇ ਸਹੁਰੇ ਹੀ ਚੱਲਣਾ, ਕਹਿੰਦਾ ਚੱਲ, ਔਰ ਚਲੇ ਗਏ। ਪਹੁੰਚੇ ਲੇਟ, ਰਾਤ ਨੂੰ ਲੇਟ ਹੋ ਕੇ ਕਰ, ਉਹਨਾਂ ਨੇ ਹੁਣ ਉੱਤੋਂ ਉੱਤੋਂ ਸੁਲਾ ਮਾਰੀ, ਉੱਤੋਂ ਉੱਤੋਂ ਕਹਿੰਦੇ ਰੋਟੀ ਖਾਣੀ ਹੈ ਜੀ। ਹੁਣ ਵੇਖਿਆ ਵੀ ਲੇਟ ਗਏ ਬਹੁਤ, ਉਹ ਜ਼ਿਮੀਂਦਾਰ ਜਿਹੜਾ ਸੀ ਕਹਿੰਦੇ ਛੱਕ ਕੇ ਹੀ ਆਇਆ, ਉਹ ਜਿਹੜਾ ਮਰਾਸੀ ਗਿਆ ਕਹਿੰਦਾ ਵੀ ਇਹਨੇ ਉੱਤੋਂ ਉੱਤੋਂ ਕਹਿ ਤਾਂ ਛੱਕ ਕੇ ਹੀ ਆਇਆ, ਇਹ ਮਾੜੀ ਗੱਲ ਕੀਤੀ ਵੀ ਮੈਨੂੰ ਤਾਂ ਭੁੱਖ ਲੱਗੀ ਸੀ। ਕਹਿੰਦੇ ਫਿਰ ਥੋੜਾ ਬਹੁਤ ਚਲੋ ਕੁਛ ਤੇ ਲੈ ਲਓ, ਦੁੱਧ ਦੇ ਦੇਣਾ ਥੋੜਾ ਜਿਹਾ, ਕਹਿੰਦੇ ਠੀਕ। ਉਹਨਾਂ ਨੇ ਨਿੱਕੇ ਨਿੱਕੇ ਕੱਪ ਜਿਹੜੇ ਆ ਸਾਡੇ ਹੁੰਦੇ ਆ ਚੀਨੀ ਦੇ ਕੱਪ ਛੋਟੇ ਛੋਟੇ, ਉਹਦੇ ਇੱਥੇ ਦੋ। ਹੁਣ ਨਿੱਕਾ ਜਿਹਾ ਕੱਪ, ਉਹ ਭੁੱਖਾ ਸੀ, ਉਹਦੇ ਨਾਲ ਕੀ ਬਣੇ ਨਿੱਕੇ ਜਿਹੇ ਕੱਪ ਨੂੰ? ਹੁਣ ਵਿਚਾਰੇ ਰਾਤ ਨੂੰ ਇੱਕ ਇੱਕ ਕੱਪ ਦੁੱਧ ਦਾ ਪੀ ਕੇ ਸੌਂ ਗਏ। ਸਵੇਰ ਹੋਈ, ਉਹ ਜਿਹੜੇ ਗਏ ਸੀ ਉਹਦੀ ਸੱਸ ਆ ਗਈ, ਪ੍ਰਸ਼ਾਦਾ ਲੈ ਆਈ, ਵੱਡਾ ਸਾਰਾ ਕੜੀ ਵਾਲਾ ਗਲਾਸ ਲੱਸੀ ਦਾ ਭਰ ਲਿਆ ਜੀ। ਸਵੇਰੇ ਸਾਰੀ ਰਾਤ ਉਹਦੀ ਭੁੱਖਿਆਂ ਦੀ ਲੰਘ ਗਈ। ਜਦੋਂ ਪ੍ਰਸ਼ਾਦਾ ਰੱਖਿਆ ਤੇ ਉਹ ਜਿਹੜਾ ਸੀ ਨਾਲ ਗਿਆ ਮਰਾਸੀ, ਉਹ ਹਸਮੁਖ ਬਹੁਤ, ਉਹ ਮੱਥਾ ਟੇਕੀ ਜਾ ਉਹਨੂੰ ਕੜੀ ਵਾਲੇ ਗਲਾਸ, ਉਹ ਕਹਿੰਦਾ ਮੱਥਾ ਕਾਹਨੂੰ ਟੇਕਦਾ ਤੁਹਾਨੂੰ? ਕਹਿੰਦਾ ਮੈਨੂੰ ਇਹ ਪੁੱਛਦਾ ਵੀ ਸੱਚੇ ਪਾਤਸ਼ਾਹ ਤੁਸੀਂ ਰਾਤ ਦੁੱਧ ਵੇਲੇ ਕਿੱਥੇ ਗਏ ਸੀ? ਹੁਣ ਤਾਂ ਤੁਸੀਂ ਆ ਗਏ, ਦੁੱਧ ਵੇਲੇ ਕਿੱਥੇ ਸੀ ਤੁਸੀਂ? ਤੇ ਖੇਮਾ ਕਰਨਾ ਪਿਆਰੇ, ਉਹ ਹਾਲ ਸਾਡਾ ਵੀ ਇਹੀ ਆ, ਮਰਨ ਵੀ ਪੁੱਛਣਾ ਵੀ ਭੰਗੜੇ ਪਾਉਣ ਵੇਲੇ ਕਿੱਥੇ ਸੀ ਤੁਸੀਂ? ਉਦੋਂ ਨੀ ਆਇਆ, ਜਵਾਨੀ ਵੇਲੇ ਨੀ ਆਇਆ, ਹੁਣ ਜਦੋਂ ਦੁੱਖ ਦਾ ਸਮਾਂ ਉਦੋਂ ਤੇ ਫਿਰ ਸਾਰੇ ਹੀ ਰੱਬ ਰੱਬ ਕਰਦੇ ਆ, ਜਦੋਂ ਜਪਣ ਦਾ ਵੇਲਾ ਸੀ ਉਦੋਂ ਜਪਿਆ ਨੀ। ਜੇ ਖੇਤੀਆਂ ਜਵਾਨੀਆਂ ਚ ਹੁੰਦੀਆਂ ਨੇ, ਜੇ ਬਿਜ਼ਨਸ ਜਵਾਨੀਆਂ ਚ ਹੁੰਦੇ ਨੇ, ਡਰਾਈਵਰੀਆਂ ਜਵਾਨੀਆਂ ਚ ਹੁੰਦੀਆਂ ਨੇ, ਹੁਣ ਡਰਾਈਵਰ ਸਾਰੀ ਜ਼ਿੰਦਗੀ ਗੱਡੀ ਚਲਾਉਂਦਾ ਰਹਿੰਦਾ, ਬਸ ਜਦੋਂ ਮਾੜਾ ਜਿਹਾ ਅੱਖਾਂ ਤੋਂ ਝੌਲਾ ਝੌਲਾ ਦਿਸਣ ਲੱਗ ਗਿਆ ਤੇ ਫਿਰ ਕਹਿੰਦਾ ਹੁਣ ਗੱਡੀ ਨੀ ਚੱਲਦੀ। ਇਹ ਤੇ ਜਵਾਨੀ ਵੇਲੇ ਠੀਕ ਹੈ ਅਸੀਂ ਡਰਾਈਵਰੀਆਂ ਕਰਦੇ ਰਹੇ, ਹੁਣ ਕਿੱਥੇ, ਹੁਣ ਦਿਸਣਾ, ਨਜ਼ਰ ਕਮਜ਼ੋਰ ਹੋ ਗਈ, ਕਿਤੇ ਗੱਡੀ ਠੋਕੀ ਨਾ ਜਾਏ, ਕਿਸੇ ਦਿਸਦਾ ਹੀ ਨਹੀਂ। ਹੁਣ ਗੱਡੀ ਡਰਾਈਵਰੀ ਹੈ ਹੀ ਨਜ਼ਰ ਕਰਕੇ, ਹੁਣ ਜੇ ਸਭ ਕੁਝ ਜਵਾਨੀ ਚ ਹੀ ਹੋ ਰਿਹਾ, ਮਿਹਨਤ ਜਵਾਨੀ ਚ ਹੀ ਹੁੰਦੀ ਆ, ਤੇ ਯਾਦ ਰੱਖਿਓ ਪਿਆਰਿਓ ਨਾਮ ਵੀ ਜਵਾਨੀ ਚ ਜਪਿਆ ਜਾਂਦਾ।
ਸਤਿ ਸ੍ਰੀ ਅਕਾਲ।
ਜੇ ਬਿਜ਼ਨਸ ਵਾਸਤੇ ਤਾਕਤ ਜ਼ਰੂਰੀ ਆ, ਜੇ ਡਰਾਈਵਰੀਆਂ ਵਾਸਤੇ ਤਾਕਤ ਜ਼ਰੂਰੀ ਆ, ਖੇਤੀਬਾੜੀ ਵਾਸਤੇ ਤਾਕਤ ਜ਼ਰੂਰੀ ਆ ਨਾ ਸਰੀਰ ਵਿੱਚ, ਤੇ ਫਿਰ ਨਿਤਨੇਮ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਇਸ਼ਨਾਨ ਕਰਨ ਵਾਸਤੇ, ਸੇਵਾ ਕਰਨ ਵਾਸਤੇ ਵੀ ਤੰਦਰੁਸਤੀ ਜ਼ਰੂਰੀ ਹੈ। ਹੁਣ ਉੱਥੇ ਕੀ ਬਾਣੀ ਪੜ੍ਹੇ, ਸਿਰ ਕੰਬੀ ਜਾਂਦਾ ਤਾਂ ਅੱਖਰ ਹੀ ਨਹੀਂ ਦਿਸਣੀ ਉਹਨੂੰ ਉਹਦੇ ਬਾਣੀ ਦੇ ਗੁਟਕਾ ਸਾਹਿਬ, ਫਿਰ ਕਿਹੜੇ ਭਾਂਡੇ ਮਾਂਜੇਗਾ, ਕਿਹੜੀ ਸੇਵਾ ਕਰੇਗਾ ਫਿਰ ਜਦੋਂ ਬਜ਼ੁਰਗ ਹੋ ਗਿਆ। ਸਤ ਸੰਗਤ, ਇਸ ਕਰਕੇ ਚਲੋ ਜੇ ਕੋਈ ਬਜ਼ੁਰਗ ਵੇਲੇ ਉਮਰ 70-80 ਸਾਲ ਦੀ ਹੋ ਜਾਏ, ਜੇ ਕੋਈ ਇਸ ਉਮਰ ਵਿੱਚ ਵੀ ਲੱਗ ਜਾਏ ਤੇ ਮਹਾਰਾਜ ਕਹਿੰਦੇ ਨੇ ਤਾਂ ਵੀ ਚੰਗਾ, ਤਾਂ ਵੀ ਚੰਗਾ। ਸਵੇਰ ਦਾ ਭੁੱਲਿਆ ਹੀ ਸ਼ਾਮ ਨੂੰ ਘਰ ਮੁੜ ਆਵੇ ਫਿਰ ਵੀ ਚੰਗਾ। ਖਿਮਾ ਕਰਨਾ, ਅੱਜ ਕੱਲ੍ਹ ਮੈਂ ਬੱਚਿਆਂ ਨੂੰ ਬਹੁਤ ਥਾਵਾਂ ਤੇ ਮਨਾਇਆ, ਨਿੱਕੇ ਜਿਹੇ ਬੱਚੇ ਇੰਨੇ ਮੰਨਦੇ ਨੇ, ਪਤਾ ਨੀ ਹੋਰਾਂ ਤੋਂ ਮੰਨਣ ਕੇ ਨਾ, ਮੈਂ ਬਹੁਤ ਵਾਰ ਵੇਖਿਆ, ਪਤਾ ਨੀ ਕਈ ਜਿਹੜੇ ਮੇਰੇ ਹਮ ਉਮਰ ਨੇ ਕਈ, ਉਹ ਵੀ ਕਈ ਬਹੁਤ ਮੰਨ ਜਾਣਗੇ। ਜੇ ਮੈਨੂੰ ਕਹਾਂ ਵੀ ਏਦਾਂ ਕਰੋ ਵੀ ਅੰਮ੍ਰਿਤ ਛਕ ਲਓ, ਕਹਿਣਗੇ ਸੱਚ ਛਕ ਲਾਂਗੇ। ਬੱਚੇ ਮੰਨ ਜਾਂਦੇ ਨੇ ਛੇਤੀ, ਬਜ਼ੁਰਗ ਬਹੁਤ ਘੱਟ ਮੰਨਦੇ ਨੇ। ਉਹ ਰੱਜਿਆ ਸ਼ਰਾਬ ਦਾ, ਮੈਂ ਕਿਹਾ ਸਿਆਣਾ ਬਣ ਜਾ, ਕਹਿੰਦੇ ਬਾਬਾ ਜੀ ਸਿਆਣੇ ਹੀ ਆ ਜੀ। ਪਰਸੋਂ ਚੌਥੇ ਦੀ ਗੱਲ ਆ, ਇੱਥੇ ਤੇ ਗਿਆ ਸੀ ਮੈਂ ਮਲੋਕ, ਮੈਂ ਕਿਹਾ ਸਿਆਣਾ ਬਣ ਜਾ, ਸਿਆਣਾ ਹੀ ਆ ਜੀ। ਮੈਂ ਕਿਹਾ ਵਾਹ ਸਿਆਣਾ ਹੀ ਆ ਜੀ। ਧਿਆਨ ਦਿਓ, ਬਹੁਤ ਲੋਕ ਐਸੇ ਨੇ 80-80 ਸਾਲ ਦੀ ਉਮਰ ਹੋ ਗਈ, ਜੇ ਕਹੋਗੇ ਸਿਆਣੇ ਬਣ ਜਾਓ ਤਰਿਆ ਨੀ ਜਾਣਾ, ਕੋਈ ਨੀ ਬਾਬਾ ਜਿੱਥੋਂ ਦੀ ਤੁਸੀਂ ਲੰਘੋਗੇ ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਂਦੇ। ਤੇ ਪੂਛ ਤੇ ਡੰਗਰ ਦੇ ਹੁੰਦੀ ਹੈ, ਤੇ ਜਿਹੜਾ ਸਮਝਾਉਂਦਾ ਜਿਹੜਾ ਕੋਈ ਉਹਨਾਂ ਨੂੰ ਮੱਤ ਦੇਵੇ ਉਸੇ ਨੂੰ ਡੰਗਰ ਬਣਾ ਦਿੰਦਾ, ਉਲਟ ਕਰ ਦਿੰਦਾ। ਇੱਦਾਂ ਦੀ ਚੱਲ ਹੀ ਉਦਨ ਜਾਂਦੀ। ਸੱਚ ਦੇ ਰਾਹ ਤੇ ਤੁਰਨ ਵਾਲਾ ਕੋਈ ਵਿਰਲਾ ਹੀ। ਤੇ ਦਾਸ ਅਰਜ ਕਰ ਰਿਹਾ ਸੀ, ਗੁਰਮੁਖਾਂ ਦਾ ਨਾਤਾ ਹੀ ਗੁਰਮੁਖਾਂ ਨਾਲ ਹੈ, ਉਹਨਾਂ ਕੋਲ ਜੇ ਕਿਤੇ 2-4 ਦਿਨ 10 ਦਿਨ ਮਿਲ ਜਾਣ ਨਾ ਪਿਆਰਿਓ, 2-4 ਦਿਨ ਜੇ ਕਿਤੇ ਮਿਲ ਜਾਣ, ਚਾਹ ਚੜ ਜਾਂਦਾ ਉਹਨਾਂ ਨੂੰ, ਸ਼ੁਕਰ ਹੈ। ਹੁਣ 2 ਦਿਨ ਅਸੀਂ ਵਿਹਲੇ ਹਾਂ, ਸਤਸੰਗਤ ਕਰਾਂਗੇ, ਸ਼ੁਕਰ ਅੱਜ ਛੁੱਟੀ ਦਾ ਦਿਨ, ਆਪਾਂ ਚੱਲਾਂਗੇ ਕਿਤੇ ਲਾਹਾ ਲਵਾਂਗੇ, ਕਿਤੇ ਗੁਰਦੁਆਰੇ ਜਾਈਏ, 2-4, 8-10 ਘੰਟੇ ਸੇਵਾ ਕਰੀਏ। ਪਿਆਰ ਵਾਲੇ ਜਿਹੜੇ ਉੱਥੇ ਲੱਭਦੇ ਰਹਿੰਦੇ ਨੇ ਸਮਾਂ, ਸਾਈ ਘੜੀ ਸੁਲੱਖਣੀ ਸੁਹਨਾਲ ਲਿਖਾ, ਉਹਨਾਂ ਦਾ ਤੇ ਨਾਤਾ ਰਿਸ਼ਤੇਦਾਰੀ ਹੀ ਸਾਧ ਸੰਗਤ ਨਾਲ। ਕਿੰਨੀਆਂ ਰਿਸ਼ਤੇਦਾਰੀਆਂ ਨੇ ਸਾਡੀਆਂ, ਦਾਦਕੇ ਨੇ, ਨਾਨਕੇ ਨੇ, ਸਹੁਰੇ ਨੇ, ਕਿੰਨੀਆਂ ਰਿਸ਼ਤੇਦਾਰੀਆਂ। ਭਾਈ ਗੁਰਦਾਸ ਜੀ ਨੇ 3 ਰਿਸ਼ਤੇਦਾਰੀਆਂ ਗਿਣਾਈਆਂ ਨੇ ਮੇਨ, ਇਹਨਾਂ 3 ਚ ਸਾਰੀਆਂ ਹੀ ਆ ਜਾਂਦੀਆਂ। 3 ਰਿਸ਼ਤੇਦਾਰੀਆਂ, ਇੱਕ ਹੁੰਦੇ ਨੇ ਦਾਦਕੇ, ਭਾਈ ਸਾਹਿਬ ਦਾਦਕਿਆਂ ਦੀ ਬਾਬਤ ਦੱਸਦੇ, ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ, ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ। ਕਹਿੰਦੇ ਦਦਸਾਰ ਦਾਦਕਿਆਂ ਚ ਕੋਈ ਨਹੀਂ, ਸੱਚੀ ਪ੍ਰੀਤੀ ਗੂੜਾ ਰਿਸ਼ਤਾ ਦਾਦਕੇ ਗਿਣੇ ਨੇ। ਦਾਦਕਿਆਂ ਚ ਕੋਈ ਨੀ, ਨਾ ਸੱਜਣ ਨਾ ਕੁਟੰਬ, ਸਾਰਾ ਸੱਜਣ ਆ ਗਏ, ਸੱਜਣ ਸਾਰੇ ਹੀ ਆ ਗਏ ਯਾਰ ਬੇਲੀ। ਕੁਟੰਬ ਸੁੱਤ ਬੱਚੇ ਬਾਂਧਵ ਨਾ ਪ੍ਰਾਤਾ। ਹੁਣ ਸਾਧ ਸੰਗਤ, ਬੱਚੇ ਵੀ, ਘਰਵਾਲੀ ਵੀ, ਭਰਾ ਵੀ, ਸਾਰੇ ਗਿਣਤੇ। ਇਹ ਰਿਸ਼ਤੇਦਾਰੀਆਂ ਦਾ ਨਾਂ ਲੈ ਕੇ ਫਿਰ ਕਹਿੰਦੇ ਨੇ ਤੂੰ ਬੜਾ ਚੁੱਕੀ ਫਿਰਨਾ ਮੇਰੇ ਨਾਨਕੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ ਨਨਸਾਰ, ਧਿਆਨ ਦੇਣਾ, ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ, ਮਾਮੂ ਮਾਮੀ ਮਾਸੀ ਓ ਮੌਸਾ, ਬਿਬਤ ਬਖਿਆਤਾ ਹੈ। ਨਾਨਕਿਆਂ ਚ ਵੀ ਕੋਈ ਨੀ, ਨਾ ਮਾਤਾ ਮਾਤਾ ਪਰ ਮਾਤਾ ਨਾਨੀ, ਬਿਰਧ ਪਰ ਮਾਤਾ ਪੜਨਾਨੀ ਤੱਕ ਵੀ ਗਿਣਤੀਆਂ। ਆਖੋ
ਸਤਿਗੁਰੂ
ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ, ਮਾਮੂ ਮਾਮੀ ਮਾਸੀ ਓ ਮੌਸਾ, ਬਿਬਤ ਬਖਿਆਤਾ ਹੈ, ਇਹ ਵੀ ਗਿਣਤੇ ਸਾਰੇ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਸਹੁਰੇ, ਇਹ 3 ਰਿਸ਼ਤੇਦਾਰੀਆਂ ਜਾਂ ਦਾਦਕਿਆਂ ਵੱਲੋਂ ਹੁੰਦੀਆਂ ਜਾਂਦੀਆਂ, ਜਾਂ ਨਾਨਕਿਆਂ ਵੱਲੋਂ ਹੁੰਦੀਆਂ, ਜਾਂ ਸਹੁਰਿਆਂ ਵੱਲੋਂ ਹੁੰਦੀਆਂ। ਫਿਰ ਸਹੁਰੇ ਵੀ ਗਿਣ ਦਿੱਤੇ, ਨਹੀਂ ਸਸੁਰਾਲ ਸਾਸ ਸਾਸੁਰਾ ਸਾਰਾ ਓ ਸਾਰੀ, ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਸਹੁਰਿਆਂ ਚ ਵੀ ਕੋਈ ਨੀ, ਨਾ ਸੱਸ ਨਾ ਸਾਸੁਰਾ ਨਾ ਸਹੁਰਾ, ਸਾਰਾ ਓ ਸਾਰੀ, ਇਹ ਹੁਣ ਮੈਂ ਦੀਵਾਨ ਇੱਥੇ ਨਹੀਂ ਬੋਲਾਂਗਾ, ਸਮਝ ਗਏ ਹੋ ਤੁਸੀਂ ਸਾਰੇ, ਸਾਰਾ ਓ ਸਾਰੀ ਸ਼ਬਦ ਵਰਤਿਆ ਭਾਈ ਗੁਰਦਾਸ ਜੀ। ਨਹੀਂ ਬਿਰਤੀ ਸੁਰ ਜਾਚਕ ਨਾਂ ਦਾਤਾ, ਦਾਨੀ ਦਾ ਤੇ ਮੰਗਤੇ ਦਾ ਉਹ ਵੀ ਇੱਕ ਨਾਤਾ ਹੁੰਦਾ। ਜਿੱਦਾਂ ਕਿਸੇ ਕੋਲ ਕੋਈ ਮੰਗਦਾ, ਕੋਈ ਮਾਇਆ ਦੇ ਦਿੰਦਾ, ਠੀਕ ਹੈ ਤੁਸੀਂ ਮੇਰੇ ਬੜੇ ਰਿਸ਼ਤੇਦਾਰ ਹੋ, ਤੁਹਾਡੇ ਬਿਨਾਂ ਮੇਰਾ ਕੋਈ ਨਹੀਂ, ਮੇਰਾ ਤੁਹਾਡੇ ਨਾਲ ਹੀ ਪ੍ਰੇਮ ਆ, ਬਸ ਇਹ ਵੀ ਇੱਕ ਨਾਤਾ ਜਿਹਾ ਬਣ ਜਾਂਦਾ। ਪਰ ਇਹ ਵੀ ਕਹਿੰਦੇ ਕੱਚਾ ਹੀ ਆ, ਮਾਇਆ ਦੇ ਦਿਓਗੇ ਰਿਸ਼ਤੇਦਾਰੀ, ਪੱਕੀ ਮਾਇਆ ਦੇਣੋ ਹਟ ਜਾਓ, ਪਦਾਰਥ ਮਿਲਣੋ ਹਟ ਗਏ ਤੇ ਵਿਰੋਧੀ ਹੋ ਜਾਂਦੇ। ਇਹਨਾਂ ਚ ਵੀ ਕੋਈ ਨਹੀਂ। ਭਾਈ ਸਾਹਿਬ ਕਹਿੰਦੇ ਨੇ ਮੈਂ ਬੜੀ ਭੋਖ ਕੀਤੀ ਆ, ਮੈਂ ਪੜਚੋਲਿਆ ਚੰਗੀ ਤਰ੍ਹਾਂ ਪੜਤਾਲ ਕਰਕੇ ਵੇਖੀ ਆ ਤੇ ਨਤੀਜਾ ਕੀ ਨਿਕਲਿਆ, ਨਾ ਦਾਦਕਿਆਂ ਚ, ਨਾ ਨਾਨਕਿਆਂ ਚ, ਨਾ ਸਹੁਰਿਆਂ ਚ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ। ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਮੇਰਾ ਇਹ ਤਜਰਬਾ ਪਿਆਰਿਓ ਗੁਰਸਿੱਖੋ, ਮੇਰਾ ਇਹ ਤਜਰਬਾ ਹੈ ਵੀ ਜਿਹੋ ਜਿਹਾ ਸਾਧ ਸੰਗਤ ਦਾ ਤੇ ਇੱਕ ਸਿੱਖ ਦਾ ਨਾਤਾ ਹੈ, ਜਿਹੋ ਜਿਹਾ ਗੁਰੂ ਦਾ ਤੇ ਸਿੱਖ ਦਾ ਨਾਤਾ ਹੈ, ਇਹੋ ਜਿਹਾ ਹੋਰ ਕੋਈ ਨਾਤਾ, ਕੋਈ ਨਾਤਾ, ਇਹ ਅਸਲੀ ਨਾਤਾ। ਪਰ ਇਹ ਨਾਤਾ ਬਣ ਜਾਏ, ਕਿਰਪਾ ਹੋ ਜਾਏ, ਜੁੜ ਜਾਏ ਨਾਤਾ, ਤੇ ਜਿੱਦਣ ਇਹ ਨਾਤਾ ਜੁੜ ਗਿਆ ਫਿਰ ਸਾਰੇ ਨਾਤੇ ਫਿੱਕੇ ਲੱਗਣਗੇ। ਵਿਖੇ ਬਨ ਫੀਕਾ ਤਿਆਗ ਦੀ ਨਾਮ ਮਹਾਰਾਜ, ਜਦੋਂ ਨਾਮ ਦਾ ਰਸ ਚੱਖਣੇ ਆ ਨਾ ਪਿਆਰਿਓ, ਫਿਰ ਆਨ ਰਸਾ ਸਭ ਹੋ ਛੇ, ਫਿਰ ਦੁਨਿਆਵੀ ਰਸ ਫਿੱਕੇ ਫਿੱਕੇ ਲੱਗਦਾ। ਤੇ ਗੁਰਮੁਖ ਤੇ ਲੱਭਦੇ ਨੇ ਕਦੋਂ ਸਮਾਂ ਮਿਲੇ, ਕਦੋਂ ਮੇਰੇ ਭਾਗ ਜਾਗਣ, ਕਦੋਂ ਮੈਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂ, ਉੱਤੇ ਤਰਸਦੇ ਰਹਿੰਦੇ ਨੇ, ਸਦਾ ਅਰਦਾਸ ਕਰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚ ਤਿਆਗ। ਉਹਨਾਂ ਦੀ ਤੇ ਨਿੱਤ ਦੀ ਅਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਮਿਲਣ ਕਰਕੇ ਰੱਬ ਯਾਦ ਆਵੇ, ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਮੈਨੂੰ ਉਹਨਾਂ ਦਾ ਮਲਾਪ ਬਖਸ਼, ਉਹਨਾਂ ਦੀ ਸੰਗਤ ਬਖਸ਼। ਸੋ ਸਤ ਸੰਗਤ ਰਹਿਣਾ, ਘਰ ਚ ਰਹਿਣਾ, ਪਰਿਵਾਰ ਚ ਰਹਿਣਾ, ਬੱਚਿਆਂ ਵਿੱਚ ਹੀ ਆ, ਪਰ ਬੱਚਿਆਂ ਚ ਰਹਿੰਦਿਆਂ ਮੁਕਤ ਹੋਈਏ, ਤੇ ਮੁਕਤ ਸਤਿਗੁਰਾਂ ਨੇ ਕਰਨਾ। ਆਪ ਮੁਕਤ ਮੋਹਿ ਤਾਰੇ ਵੀ, ਮੁਕਤ ਉਹੀ ਕਰ ਸਕਦਾ ਜਿਹੜਾ ਆਪ ਮੁਕਤ ਹੋਵੇ। ਐਸੇ ਗੁਰਾਂ ਤੋਂ ਮਲ ਪਰ ਜਿਹੜਾ ਖੁਦ ਮੁਕਤ ਹੋਇਆ ਵਿਆ ਸੰਸਾਰੀ ਬੰਧਨਾਂ ਤੋਂ, ਦੁਨਿਆਵੀ ਬੰਧਨਾਂ ਤੋਂ। ਬੰਦਾ ਮੋਹ ਵਿੱਚ ਫਸਿਆ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੜਿਆ ਸੋਧਣ ਧਰਤ ਲੁਕਾਈ ਮਹਾਰਾਜ ਤੁਰੇ ਸੰਸਾਰ ਨੂੰ ਤਾਰਨ ਵਾਸਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਗ੍ਹਾ ਜਗ੍ਹਾ ਤੇ ਮਹਾਰਾਜ ਗਏ ਤੇ ਆਪ ਜੀ ਨੇ ਬੜੀ ਵਾਰੀ ਸੁਣਿਆ ਲੋਕਾਂ ਨੇ ਬੇਤਾਲੇ ਵੀ ਆਖਿਆ ਨਾਲੇ ਉਹਨਾਂ ਜਿਹਨਾਂ ਤਾਲ ਦਾ ਪਤਾ ਹੀ ਕਿਹਨੂੰ ਸੀ ਭੂਤ ਨੇ ਵੀ ਆਖਿਆ ਵੱਟੇ ਪੱਥਰ ਵੀ ਮਾਰੇ ਕੁਰਾਈਆ ਵੀ ਆਖਿਆ ਲੱਖਾਂ ਨੂੰ ਰਾਹ ਪਾਉਣ ਵਾਲੇ ਸਾਰੀ ਦੁਨੀਆਂ ਨੂੰ ਸਿੱਧਾ ਰਾਹ ਵਿਖਾਉਣ ਵਾਲਿਆਂ ਨੂੰ ਲੋਕਾਂ ਨੇ ਕੁਰਾਈਆ ਕਹਿਤਾ ਕੁਰਾਹੀਆ ਹੁਣ ਵੱਟੇ ਵੀ ਮਾਰਦੇ ਰਹੇ ਲੋਕ ਗਾਲਾਂ ਵੀ ਕੱਢਦੇ ਰਹੇ ਮਹਾਰਾਜ ਤੁਰੇ ਰਹੇ ਤੇ ਇੱਕ ਵਾਰੀ ਕਹਿੰਦੇ ਨੇ ਮਰਦਾਨੇ ਨੇ ਮਹਾਰਾਜ ਜੀ ਨੂੰ ਅਰਜ ਕੀਤੀ ਕਹਿੰਦਾ ਮਹਾਰਾਜ ਵੇਖੋ ਇੱਕ ਸੂਰ ਚਿੱਕੜ ਵਿੱਚ ਫਸਿਆ ਹੋਇਆ ਕਿੰਨਾ ਇਹਦਾ ਬੁਰਾ ਹਾਲ ਹੈ ਚਿੱਕੜ ਚ ਫਸੇ ਨੂੰ ਕੱਢ ਦਿਓ ਮੁਕਤ ਕਰ ਦਿਓ ਇਹਨੂੰ ਮਹਾਰਾਜ ਕਹਿੰਦੇ ਮਰਦਾਨਿਆ ਸੂਰ ਵਾਲਾ ਹੀ ਹਾਲ ਹੈ ਸਾਰੇ ਲੋਕਾਂ ਦਾ ਅਸੀਂ ਤੇ ਕੱਢਣਾ ਚਾਹੁੰਦੇ ਹਾਂ ਪਰ ਆਪ ਹੀ ਫਸੀ ਜਾਂਦੇ ਨੇ ਹੁਣ ਅਸੀਂ ਕੀ ਕਰੀਏ ਮਹਾਰਾਜ ਜੀ ਇਹ ਸੂਰ ਨੂੰ ਮੁਕਤ ਕਰ ਦਿਓ ਵੇਖੋ ਕਿੰਨਾ ਦੁਖੀ ਕਹਿੰਦੇ ਆਪਾਂ ਨੂੰ ਦੁਖੀ ਲੱਗਦਾ ਇਹਨੂੰ ਦੁੱਖ ਵਿੱਚ ਵੀ ਆਨੰਦ ਆ ਰਿਹਾ ਕਹਿੰਦੇ ਕਿਵੇਂ ਆ ਜਾ ਆਪਾਂ ਵੇਖਦੇ ਚਲੇ ਗਏ ਮਾਰਿਆ ਜਲਦਾ ਚਿੱਟਾ ਕਹਿੰਦੇ ਸੁਰਤ ਆ ਗਈ ਉਹਨੂੰ ਬੋਲਣ ਲੱਗ ਪਿਆ ਮਹਾਰਾਜ ਕਹਿੰਦੇ ਚੱਲ ਤੈਨੂੰ ਆਤਮਾ ਬੋਲੀ ਉਹਦੀ ਸੱਚਖੰਡ ਲੈ ਚੱਲੀਏ ਕਹਿੰਦਾ ਉੱਥੇ ਕੀ ਆ ਕਹਿੰਦੇ ਬੜਾ ਆਨੰਦ ਬੜਾ ਰਸ ਕਿੰਨਾ ਕੁ ਆਨੰਦ ਹੈ ਕਹਿੰਦੇ ਬੜਾ ਜੋ ਮਰਜ਼ੀ ਬੜਾ ਆਨੰਦ ਹੈ ਭਾਈ ਬੜਾ ਰਸ ਕਹਿੰਦਾ ਹੋਰ ਤੇ ਸਭ ਠੀਕ ਆ ਚੱਲਿਆ ਤੇ ਜਾਵਾਂਗਾ ਪਹਿਲਾਂ ਮੈਨੂੰ ਇਹ ਦੱਸੋ ਵੀ ਉੱਥੇ ਚਿੱਕੜ ਹੈ ਜਿਹਦੇ ਚਿੱਕੜ ਹੈ ਫਿਰ ਤੇ ਚੱਲਦਾ ਉਹਨੂੰ ਚਿੱਕੜ ਹੀ ਚੰਗਾ ਲੱਗਦਾ ਮਹਾਰਾਜ ਕਹਿਣ ਲੱਗੇ ਵੇਖਿਆ ਇਹ ਤੇ ਇਹਦੇ ਵਿੱਚ ਹੀ ਬਸ ਘਰਾੜੇ ਮਾਰਦਾ ਇਹਨੂੰ ਇੱਥੇ ਹੀ ਆਨੰਦ ਆਉਂਦਾ ਫਿਰ ਅੱਗੇ ਗਏ ਇੱਕ ਵੇਖਿਆ ਬਜ਼ੁਰਗ ਦਾੜੀ ਉਹਦੀ ਚਿੱਟੀ ਤੇ ਉਹ ਰੌਲਾ ਪਾਈ ਜਾ ਮੁੰਡੇ ਉਹ ਕੰਮ ਨੀ ਕਰਦੇ ਇੰਜ ਕਰੋ ਆਹ ਕਰ ਲਓ ਆਹ ਕਰ ਲਓ ਤਿੰਨ ਚਾਰ ਮੁੰਡੇ ਉਹਦੇ ਰੌਲਾ ਪਾਈ ਜਾਂਦਾ ਕੋਲੇ ਖੜੇ ਕਹਿੰਦਾ ਮਹਾਰਾਜ ਵੇਖੋ ਵਿਚਾਰਾ ਬਜ਼ੁਰਗ ਕਿਵੇਂ ਇਹਦਾ ਬੁਰਾ ਹਾਲ ਇਹਦੀ ਮੁਕਤੀ ਕਰ ਦਿਓ ਚਲੋ ਤੇ ਚਿੱਕੜ ਚ ਫਸਿਆ ਸੀ ਇਹਨੂੰ ਉਹ ਕਹਿੰਦੇ ਇਹ ਵੀ ਤੇ ਚਿੱਕੜ ਚ ਫਸਿਆ ਮੋਹ ਦੇ ਚਿੱਕੜ ਚ ਚਿੱਕੜ ਚਿੱਕੜ ਵਿੱਚ ਫਰਕ ਹੈ ਉਹ ਚਿੱਕੜ ਤੇ ਕੋਈ ਨੀ ਇਹ ਜਿਹੜਾ ਮੋਹ ਦਾ ਚਿੱਕੜ ਉਦੋਂ ਵੀ ਭਿਆਨਕ ਹੈ ਇਹ ਮੋਹ ਦੇ ਚਿੱਕੜ ਚ ਫਸਿਆ ਹੋਇਆ ਮਹਾਰਾਜ ਜੀ ਫਿਰ ਕੱਢੋ ਤੁਸੀਂ ਇਹਨੂੰ ਚੱਲ ਆ ਜਾ ਆਪਾਂ ਚੱਲਨੇ ਮਹਾਰਾਜ ਚਲੇ ਗਏ ਸਿੱਧੇ ਮਿਲੇ ਉਹਨੂੰ ਜਾ ਕੇ ਡਾਇਰੈਕਟ ਸਿੱਧੇ ਹੀ ਕਹਿਣ ਲੱਗੇ ਵੀ ਆ ਜਾ ਚੱਲ ਤੈਨੂੰ ਮੁਕਤ ਕਰੀਏ ਬਾਪੂ ਜੀ ਚਲੋ ਚੱਲੀਏ ਸੱਚਖੰਡ ਭੇਜੀਏ ਤੁਹਾਨੂੰ ਰਾਹ ਖੋਲ ਦਿੱਤਾ ਉਹ ਬਜ਼ੁਰਗ ਕਹਿਣ ਲੱਗਾ ਬਾਬਿਓ ਆਪਣੇ ਰਾਹ ਪੈ ਜਾਓ ਮੈਨੂੰ ਨੀ ਮੁਕਤੀ ਦੀ ਲੋੜ ਅਗੇ ਜੀ ਕਿਉਂ ਕਹਿੰਦੇ ਜੇ ਮੈਂ ਮਰ ਗਿਆ ਮੇਰਾ ਤੇ ਟੱਬਰ ਭੁੱਖਾ ਮਰ ਜੂ ਸਾਰਾ ਤੇ ਮੈਂ ਹੀ ਹਾਂ ਜਿਹੜਾ ਫਸਲ ਬੀਜ ਲੈਂਦਾ ਮੈਂ ਹੀ ਹਾਂ ਜਿਹੜਾ ਇਹਨਾਂ ਤੋਂ ਕਰਵਾ ਲੈਣੇ ਤੇ ਡੱਕਾ ਨੀ ਤੋੜਦੇ ਕਈ ਲੋਕਾਂ ਦਾ ਖਿਆਲ ਆ ਵੀ ਖਰੇ ਸਾਡੇ ਕਰਕੇ ਦੁਨੀਆ ਚੱਲ ਜਾ ਮੱਖੀ ਬੈਠੀ ਸੀ ਕਹਿੰਦੇ ਗੱਡੇ ਤੇ ਗੱਡਾ ਧੂੜਾ ਉਡਾਉਂਦਾ ਜਾਵੇ ਕਹਿੰਦੇ ਮੱਖੀ ਨੂੰ ਐਵੇਂ ਮਾਣ ਹੋਇਆ ਕਹਿੰਦੀ ਮੈਂ ਕਿੰਨੀ ਧੂੜ ਉਡਾਉਂਦੀ ਜਾ ਰਹੀ ਉੱਡਦੀ ਆ ਗੱਡੇ ਕਰਕੇ ਸਾਡਾ ਹਾਲ ਮੱਖੀ ਤੋਂ ਵੱਧ ਅਸੀਂ ਕੁਛ ਵੀ ਨਹੀਂ ਬਸ ਉਹਨੂੰ ਐਵੇਂ ਹੀ ਮਾਣ ਹੋਇਆ ਫਿਰਦਾ ਸਾਲਾ ਹਾਲ ਸਾਡਾ ਸਾਰਿਆਂ ਦਾ ਹੀ ਇਹੀ ਆ ਵੀ ਖਰੇ ਸਾਡੇ ਕਰਕੇ ਹੀ ਇਹ ਸਾਰਾ ਕੁਛ ਪਸਾਰਾ ਕਈਆਂ ਦੇ ਮਨ ਚ ਜੇ ਮੈਂ ਨਾ ਪਿੰਡ ਚ ਹੋਵਾਂ ਤੇ ਕਹਿੰਦੀ ਪਿੰਡ ਵਸਣਾ ਹੀ ਨਹੀਂ ਮੇਰੇ ਵਰਗੇ ਨੂੰ ਵੀ ਮਾਣ ਆ ਕਰੇ ਮੈਂ ਨਾ ਹੋਵਾਂ ਕਰੇ ਪੰਥ ਬਚਣਾ ਹੀ ਨਹੀਂ ਇਹ ਮਾਨ ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ ਮਾਨ ਕਿਸੇ ਵੀ ਪ੍ਰਕਾਰ ਦਾ ਖਾ ਜਾਂਦਾ ਪਸਾ ਸੰਤਾਓ ਖਾਲੀ ਆਏ ਆ ਖਾਲੀ ਜਾਣਾ ਦੁਨੀਆਂ ਚੋਂ ਤੇ ਇਹ ਤੇ ਸੰਸਾਰ ਦੀ ਚੱਲ ਹੀ ਹੈ ਤੇ ਏਦਾਂ ਹੀ ਚੱਲਦਾ ਹੀ ਆਇਆ ਭੁੱਲ ਜਾਂਦੇ ਨੇ ਪਰਿਵਾਰ ਵਾਲੇ ਭਾਵੇਂ 20 ਕਿੱਲੇ ਵੀ ਜ਼ਮੀਨ ਦੇ ਬਣਾ ਕੇ ਚਲੇ ਜਾਓ ਕਦਰ ਤੇ ਓਨੀ ਕੀ ਪੈਣੀ ਹੈ ਉਸੇ ਸੀੜੀ ਤੇ ਜਾਣਾ ਪੈਣਾ ਜਿਹਦੇ ਤੇ ਕੱਖਾਂ ਪਤੀ ਜਾਂਦਾ ਭਾਵੇਂ ਜਿੰਨਾ ਮਰਜ਼ੀ ਬੰਦਾ ਚੰਗਾ ਹੋਵੇ ਪਿਆ ਦਿਓ ਜਿੰਨਾ ਮਰਜ਼ੀ ਮਰਨ ਤੋਂ ਬਾਅਦ ਜਰਾ ਕਿਸੇ ਦੇ ਸੁਪਨੇ ਵਿੱਚ ਆਵੇ ਤੇ ਸਹੀ ਤੇ ਲੋਕ ਅਰਦਾਸਾਂ ਕਰਦੇ ਫਿਰਦੇ ਕਰਾਉਂਦੇ ਫਿਰਦੇ ਹੁਣ ਇੱਥੇ ਮਹਾਂਪੁਰਖਾਂ ਕੋਲ ਬੜੇ ਆਉਂਦੇ ਹੁਣ ਸਾਡੇ ਕੋਲ ਬੜੇ ਜਾਂਦੇ ਮੈਨੂੰ ਬੜੇ ਮਿਲਦੇ ਨੇ ਮੈਂ ਤੇ ਉੱਥੇ ਮਿਲਣ ਦਾ ਪ੍ਰੋਗਰਾਮ ਤੇ ਇੱਦਾਂ ਰੱਖੀ ਤਾਂ ਵੀ ਕੋਈ ਦੀਵਾਨਾਂ ਵਾਲੇ ਆਉਂਦੇ ਆ ਤੇ ਸਮਾਗਮ ਰੱਖੇ ਨੇ ਕਈ ਫਿਰ ਵਿੱਚ ਆ ਕੇ ਨਾ ਭਾਵੇਂ ਕਿ ਲੰਘਾਈ ਜਾਂਦੇ ਬਹੁਤ ਛੇਤੀ ਛੇਤੀ ਫਿਰ ਵੀ ਕਈ ਤੁਰਦਿਆਂ ਤੁਰਦਿਆਂ ਕਹਿ ਹੀ ਜਾਣਗੇ ਬਾਬਾ ਜੀ ਅਰਦਾਸ ਕਰਾਉਣੀ ਮੈਂ ਕਾਹਦੀ ਉਹ ਜੀ ਜਿਹੜਾ ਸਾਡਾ ਮਰਿਆ ਸੀ ਨਾ ਜੀ ਬਾਬਾ ਜੀ ਉਹ ਸਾਲ ਹੋ ਗਿਆ ਸੁਪਨੇ ਚ ਆਇਆ ਸੀ ਰਾਤ ਫਿਕਰ ਪਿਆ ਵਾ ਵੀ ਕਿਤੇ ਕੋਈ ਭਾਂਡਾ ਹੀ ਨਾ ਵਰਤ ਜਾਏ ਨਾ ਵੇਖੋਗਾ ਉਹੀ ਹੁੰਦਾ ਜਿਹਦੇ ਨਾਲ ਗਲਵੱਕੜੀਆਂ ਪਾਉਂਦੇ ਹਾਂ, ਸੁਪਨੇ ਚ ਆਉਣਾ ਵੀ ਨਹੀਂ ਚੱਲਦੇ, ਜੇ ਸਾਹਮਣੇ ਆ ਜਾਏ ਉਦਾਂ ਫਿਰ ਕੀ ਬਣੂ ਸਾਡਾ, ਤੇ ਸੱਚਮੁੱਚ ਸਾਹਮਣੇ ਖੜ ਜੇ ਆ ਕੇ ਫੇਰ ਬਈ ਸੁਪਨੇ ਚ ਆਉਣਾ ਵੀ ਨਹੀਂ ਪਸੰਦ ਕਰਦੇ, ਨਾਲੇ ਉਹੀ ਆ ਤੇ ਨਾ ਆਪਾਂ ਆਪਾਂ ਫਿਰ ਕਾਹਦੀਆਂ ਯਾਰੀਆਂ ਪਾਈ ਫਿਰਦੇ ਹਾਂ ਵੀ ਮੇਰਾ ਇਹਦੇ ਨਾਲ ਬੜਾ ਪ੍ਰੇਮ ਆ, ਬਈ ਮੇਰੇ ਬਿਨਾਂ ਨੀ ਉਹ ਸਾਰਦਾ, ਮੇਰੇ ਬਿਨਾਂ ਨੀ ਰੋਟੀ ਖਾਂਦਾ, ਮੇਰੇ ਬਿਨਾਂ ਨੀ ਪਾਣੀ ਪੀਂਦਾ, ਮੇਰੇ ਨਾਲ ਬੜਾ ਪ੍ਰੇਮ ਆ ਉਹਦਾ, ਫਿਰ ਕਾਹਦਾ ਪ੍ਰੇਮ ਆ? ਜੇ ਅਸੀਂ ਅੱਜ ਆਪਣੇ ਬਜ਼ੁਰਗਾਂ ਨੂੰ ਸੁਪਨੇ ਚ ਆਉਣ ਤੇ ਲੋਕਾਂ ਕੋਲ ਅਰਦਾਸਾਂ ਕਰਾਉਣ ਵਾਸਤੇ ਜਾਂਦੇ ਹਾਂ ਤੇ ਕੀ ਸਾਨੂੰ ਲੋਕ ਚੰਗਾ ਸਮਝਣਗੇ? ਸਾਡੇ ਪਿੰਡਾਂ ਵਿੱਚ ਉਧਰ ਸੰਸਕਾਰ ਹੋਣਾ ਨਾ ਕਿਸੇ ਦਾ, ਜੇ ਕਿਸੇ ਮਰੇ ਦਾ ਧੂੰਆਂ ਵੀ ਸੰਸਕਾਰ ਕਰਨ ਵੇਲੇ ਪਿੰਡ ਵੱਲ ਆ ਜਾਂਦਾ ਸੀ ਨਾ, ਤੇ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਸੀ ਉਹ ਜਿਹੜਾ ਮਰਿਆ ਇਹਨਾਂ ਦਾ ਧੂੰਆਂ ਪਿੰਡ ਵੱਲ ਆ ਗਿਆ, ਖੈਰ ਨਹੀਂ, ਇਹ ਕਿਸੇ ਨਾ ਕਿਸੇ ਨੂੰ ਹੋਰ ਵੀ ਲੈ ਕੇ ਜਾਓ। ਮਰੇ ਦਾ ਤੇ ਧੂੰਆਂ ਵੀ ਆਉਣਾ ਪਸੰਦ ਨਹੀਂ ਕਰਦੇ, ਯਾਰੀ ਤੇਰੇ ਨਾਲ ਓਨਾ ਚਿਰ ਹੀ ਹੈ ਜਿੰਨਾ ਚਿਰ ਉਹ ਵਿੱਚ ਆਪ ਬੈਠਾ, ਉਹਦੀ ਚੇਤਨਾ ਤੇਰੇ ਵਿੱਚ, ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ, ਉਹਨੇ ਇੱਕ ਬੂੰਦ ਦਿੱਤੀ ਹੋਈ, ਸਮੁੰਦਰ ਦੀ ਬੂੰਦ ਹੈ, ਇਹ ਪਰਮਾਤਮਾ ਦੀ ਅੰਸ਼ ਹੈ ਆਤਮਾ, ਆਤਮਾ ਜਿੰਨਾ ਚਿਰ ਵਿੱਚ ਉਹਨਾਂ ਚਿਰ ਲੋਕ ਸਾਰੇ ਪ੍ਰੇਮ ਕਰਨਗੇ, ਜਿੱਦਣ ਉਹ ਵਿੱਚੋਂ ਚੱਲੇਗੀ ਮਿੱਟੀ ਦੀ ਢੇਰੀ ਰਹਿ ਜਾਣੀ, ਬਸ ਮਿੱਟੀ ਦੀ ਢੇਰੀ, ਹੱਥੀਂ ਸਭ ਨੇ ਸੰਸਕਾਰ ਕਰ ਦੇਣਾ, ਸੁਪਨੇ ਚ ਆਉਣਾ ਵੀ ਨਹੀਂ ਚੱਲਣਗੇ, ਫਿਰ ਕਾਹਦੀਆਂ ਯਾਰੀਆਂ, ਕਾਹਦਾ ਪ੍ਰੇਮ, ਤੇ ਨਾਤਾ ਪਾਈ ਉਹਦੇ ਨਾਲ ਜਿਹੜਾ ਮਰਨ ਤੋਂ ਬਾਅਦ ਵੀ ਸਾਥ ਨਿਭਾ ਦੇ। ਇਸੇ ਨੂੰ ਆਖਿਆ ਨਾਨਕ ਕੱਚੜਿਆਂ ਸੰਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ, ਇਹਨਾਂ ਨੇ ਤੇ ਜਿਉਂਦਿਆਂ ਵੀ ਛੱਡ ਦੇਣਾ, ਪਰ ਇੱਕ ਉਹ ਨੇ ਜਿਹੜੇ ਮਰਨ ਤੋਂ ਬਾਅਦ ਵੀ ਸਾਥ ਨਿਭਾ ਦਿੰਦੇ ਨੇ, ਫਿਰ ਕਾਹਦਾ ਸਾਡਾ ਪ੍ਰੇਮ ਆ? ਸਾਨੂੰ ਤੇ ਸੁਪਨੇ ਵਿੱਚ ਆਉਣਾ ਵੀ ਲੋਕ ਚੰਗਾ ਨਹੀਂ ਮੰਨਣਗੇ, ਫਿਰ ਐਵੇਂ ਕਾਹਦਾ ਮਾਨ ਕਰੀ ਫਿਰਨੇ? ਤੇ ਉਹ ਹੁਣ ਮਨ ਵਿੱਚ ਮਾਨ ਕਰ ਬੈਠਾ, ਬਾਪੂ ਕਹਿੰਦਾ ਮੇਰੇ ਬਿਨਾਂ ਬਾਬਾ ਜੀ ਸਰਨਾ ਹੀ ਨਹੀਂ, ਆਪਣਾ ਰਾਹ ਨਾਪੋ ਤੁਸੀਂ ਜਾਓ, ਮੈਨੂੰ ਨਹੀਂ ਲੋੜ ਮੁਕਤੀ ਦੀ, ਮੈਂ ਮੁਕਤ ਨਹੀਂ ਹੋਣਾ, ਮੈਂ ਮਰ ਗਿਆ ਸਾਡਾ ਤੇ ਘਰ ਤਬਾਹ ਹੋ ਜੂ ਸਾਰਾ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ ਬਾਬਾ, ਅੱਜ ਤਾਂ ਤੈਨੂੰ ਭਲਾ ਕਰਨ ਆਏ ਸੀ, ਫਿਰ ਤੇਰੀ ਮਰਜ਼ੀ ਹੈ, ਫਿਰਦਾ ਮੋਹ ਦੇ ਚਿੱਕੜ ਚ ਫਸਿਆ ਰਹਿ ਗਿਆ, ਮਹਾਰਾਜ ਕੱਢਣ ਆਏ ਫਿਰ ਵੀ ਨਹੀਂ ਗਿਆ। ਹੁਣ ਸਾਧ ਸੰਗਤ ਕਹਿੰਦੇ ਨੇ ਮਹਾਰਾਜ ਫੇਰ ਆਏ, ਪੰਜ ਸੱਤ ਸਾਲ ਬਾਅਦ ਫੇਰ ਆਏ, ਆ ਕੇ ਪੁੱਛਦੇ ਮੁੰਡੇ ਤੁਹਾਡਾ ਬਾਪੂ ਕਿੱਥੇ ਆ? ਕਹਿੰਦੇ ਜੀ ਉਹਨੂੰ ਤੇ ਮਰੇ ਨੂੰ 4 ਸਾਲ ਹੋ ਗਏ। ਮਹਾਰਾਜ ਨੇ ਨੇਤਰ ਬੰਦ ਕਰਕੇ ਵੇਖਿਆ ਕਿੱਥੇ ਕੁ ਪਹੁੰਚਿਆ ਹੋਇਆ, ਹੁਣੀ ਮੁਕਤ ਕਰਦੇ ਨੇ, ਬਲਦ ਬਣਿਆ ਹੋਇਆ ਘਰ ਵਿੱਚ, ਆਪਣੇ ਘਰ ਵਿੱਚ ਗਾਂ ਦੇ ਪੇਟੋਂ ਵੱਛਾ ਹੋ ਕੇ ਜਨਮ ਲੈ ਗਿਆ, ਵੱਛਾ ਬਣ ਕੇ ਆ ਗਿਆ, ਤੇ ਮਹਾਰਾਜ ਚਲੇ ਗਏ ਕੋਲ, ਹੁਣ ਤੇ ਬਲਦ ਬਣਿਆ ਹੋਇਆ ਉੱਤੇ ਪੰਜਾਲੀ ਰੱਖੀ ਹੋਈ ਹੈ, ਮਹਾਰਾਜ ਜੀ ਆ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਆਏ, ਧਿਆਨ ਦਿਓ ਸਤਸੰਗ, ਧਿਆਨ ਦਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੂਜੀ ਦਫਾ ਆਏ, ਹੁਣ ਬਲਦ ਬਣਿਆ ਹੋਇਆ, ਬੇਨਤੀ ਆ ਮਹਾਂਪੁਰਸ਼ਾਂ ਨੇ ਜਦੋਂ ਆਉਣਾ ਤੇ ਆਪ ਜੀ ਨੂੰ ਪਤਾ ਲੱਗ ਜਾਏਗਾ, ਜਰਾ ਕਿ ਇਕਾਗਰਤਾ ਬਣਾ ਕੇ ਰੱਖੋ, ਸਾਧੂਆਂ ਦੇ ਦਰਸ਼ਨ ਭਾਗਾਂ ਨਾਲ ਹੁੰਦੇ ਨੇ, ਪੂਰਬ ਕਰਮ ਅੰਕੁਰ ਅੰਕੁਰ ਜਾਂ ਪ੍ਰਗਟੇ ਪੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
ਸੋਈ ਜਾਗੀ ਸੋਈ ਜਾਗੀ।
ਇਕਾਗਰਤਾ ਬਣਾਓ, ਮਹਾਂਪੁਰਖਾਂ ਦੇ ਦਰਸ਼ਨ ਦੁਰਲੱਭ ਹੁੰਦੇ ਨੇ, ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਹਜ਼ਾਰਾਂ ਸੰਗਤਾਂ ਲੱਖਾਂ ਸੰਗਤਾਂ ਦਾ ਭਲਾ ਕੀਤਾ, ਤੇ ਆਓ ਆਪਾਂ ਮਰਦ ਚਰਨਾਂ ਚ ਸਦਾ ਹੀ ਅਰਦਾਸ ਕਰਨੇ ਸੱਚੇ ਪਾਤਸ਼ਾਹ, ਇਹ ਤੇ ਰੱਬ ਦੇ ਪਿਆਰਿਆਂ ਦੀ ਡਿਊਟੀ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਨਾਮ ਜਪਣਾ ਤੇ ਨਾਮ ਜਪਾਉਣ ਇਹੋ ਮਾਰਗ ਸਾਧੂਆਂ ਦਾ। ਬੈਦੋ ਬੀਬੀ ਉਹ ਸਾਰੀਆਂ ਮਹਾਂਪੁਰਖਾਂ ਦੀ ਖੁਸ਼ੀ ਉਹਨਾਂ ਦਾ ਆਸ਼ੀਰਵਾਦ ਵੀ ਇਸ ਗੱਲ ਵਿੱਚ ਹੀ ਆ ਜੇ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਸਤਿਕਾਰ ਮੁੱਖ ਰੱਖੋ ਤੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿੱਛੇ ਕਰਕੇ ਵੀ ਉਹਨਾਂ ਵੱਲ ਨੂੰ ਦੌੜੇ ਕੋਸ਼ਿਸ਼ ਕਰੇ ਇਹਦੇ ਵਿੱਚ ਮਹਾਂਪੁਰਖਾਂ ਦੀ ਖੁਸ਼ੀ ਨਹੀਂ ਹੋ ਸਕਦੀ। ਸਾਧੂ ਤੇ ਸਦਾ ਹੀ ਇਹ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਦਬ ਸਤਿਕਾਰ ਕਰੋ। ਮਹਾਂਪੁਰਖਾਂ ਤੋਂ ਮੈਂ ਖੁਦ ਸੁਣਿਆ ਜਿਹੜਾ ਵੀ ਜਾ ਕੇ ਕਹਿੰਦਾ ਨਾ ਬਾਬਾ ਜੀ ਕਿਰਪਾ ਕਰੋ ਤੇ ਅੱਗੋਂ ਕਹਿਣਗੇ ਮਹਾਰਾਜ ਕਿਰਪਾ ਕਰਨਗੇ, ਸਤਿਗੁਰੂ ਬਖਸ਼ਿਸ਼ ਕਰਨਗੇ, ਮਹਾਰਾਜ ਦੇ ਚਰਨਾਂ ਚ ਬੇਨਤੀ ਕਰੋ। ਇਹੀ ਕਹਿੰਦੇ ਨੇ ਸਦਾ ਮਹਾਂਪੁਰਖ, ਇਹੀ ਕਹਿੰਦੇ। ਸੋ ਆਓ ਆਪਾਂ ਮਹਾਰਾਜ ਜੀ ਦਾ ਅਦਬ ਸਤਿਕਾਰ ਗੁਰੂ ਸਾਹਿਬ ਦਾ ਮੁੱਖ ਰੱਖਣਾ ਹੈ ਤੇ ਮਹਾਂਪੁਰਖਾਂ ਨੇ ਆਪਾਂ ਨੂੰ ਦਰਸ਼ਨ ਦਾਰ ਬਖਸ਼ੇ ਨੇ, ਕਿਰਪਾ ਕੀਤੀ ਆ, ਸਟੇਜ ਤੇ ਸਵਾਏਮਾਨ ਹਨ ਤੇ ਆਪ ਜੀ ਪਿਆਰ ਵਿੱਚ ਮੈਂ ਕੱਲ ਵੀ ਅਰਜ਼ ਕੀਤੀ ਸੀ ਇੱਥੇ ਤੇ ਸਦਾ ਹੀ ਦਰਵਾਜ਼ੇ ਖੁੱਲ੍ਹੇ ਨੇ, ਪਿਆਰ ਵਾਲੇ ਸਵੇਰੇ 4 ਵਜੇ ਵੀ ਆ ਜਾਣ ਉਹਨਾਂ ਨੂੰ ਉਦੋਂ ਵੀ ਦਰਸ਼ਨ ਹੋ ਜਾਂਦੇ। ਕਿੰਨੀ ਵਾਰੀ ਦਿਨ ਵਿੱਚ ਮਹਾਂਪੁਰਖ ਦਰਸ਼ਨ ਬਖਸ਼ਦੇ ਨੇ, ਇੱਥੇ ਖੁੱਲੀਆਂ ਖੇਡਾਂ ਵਰਤ ਰਹੀਆਂ ਨੇ। ਆਖੂ ਸਤਨਾਮ
ਵਾਹਿਗੁਰੂ।
ਸੋ ਭਾਈ ਇਕਾਗਰਤਾ ਬਣਾ ਕੇ ਰੱਖੋ, ਭੈਣਾਂ ਵੀ ਵੀਰ ਭਰਾ ਜਰਾ ਮਨ ਜੋੜੋ। ਮੈਂ ਹੁਣ ਬਹੁਤਾ ਸਮਾਂ ਨਹੀਂ, 5-7 ਮਿੰਟਾਂ ਚ ਸਮਾਪਤੀ ਕਰ ਦੇਣੀ, ਇਕਾਗਰਤਾ ਬਣਾ ਕੇ ਰੱਖਣੀ, ਮਨ ਜੋੜ ਕੇ। ਸਤਸੰਗ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਆਏ, ਬਾਪੂ ਜੀ ਚਲੋ ਚਲੀਏ, ਕਹਿੰਦੇ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਸੱਚਖੰਡ ਵਿੱਚ, ਮੈਨੂੰ ਲੋੜ ਨਹੀਂ, ਆਪਣਾ ਰਸਤਾ ਨਾਪੋ ਚਲੇ ਜਾਓ। ਮਹਾਰਾਜ ਦੂਜੀ ਦਫਾ ਆਏ ਮਰਦਾਨਿਆਂ, ਚੱਲ ਚਲੀਏ ਫਿਰ ਵੇਖੀਏ ਜਰਾ। ਜਦੋਂ ਮਹਾਰਾਜ ਦੂਜੀ ਵਾਰੀ ਗਏ ਤੇ ਸਾਧ ਸੰਗਤ ਬਲਦ ਬਣਿਆ ਹੋਇਆ, ਮੁੰਡਿਓ ਬਾਪੂ ਕਿੱਥੇ ਆ ਤੁਹਾਡਾ, ਕਹਿੰਦੇ ਮਹਾਰਾਜ ਜੀ ਉਹ ਤੇ ਚੜ੍ਹਾਈ ਕਰ ਗਏ। ਨੇਤਰ ਬੰਦ ਕਰਕੇ ਵੇਖਿਆ ਬਲਦ ਬਣਿਆ ਹੋਇਆ, 45 ਮੋਢਿਆਂ ਤੇ ਮਹਾਰਾਜ ਗਏ, ਖੇਤ ਦੇ ਵਿੱਚ ਹੀ ਚਲੇ ਗਏ ਮਾਰ ਕੇ ਜਲ ਦਾ ਚਿੱਟਾ। ਕਹਿੰਦੇ ਬਾਪੂ ਹੁਣ ਰਾਜੀ ਹੈ, ਤੈਨੂੰ ਆਖਿਆ ਸੀ ਚੱਲ ਭਲਾ ਕਰੀਏ ਤੇ ਉਦੋਂ ਤੂੰ ਮੰਨਿਆ ਨਹੀਂ, ਹੁਣ ਚੱਲ ਆ ਤੈਨੂੰ ਮੁਕਤ ਕਰੀਏ, ਅਸੀਂ ਫੇਰ ਆ ਗਏ, ਰਾਹ ਤੇਰੇ ਵਾਸਤੇ ਅਜੇ ਵੀ ਖੁੱਲ੍ਹੇ। ਅੱਗੋਂ ਕਹਿੰਦਾ 500 ਦਾ ਮੈਂ ਮਰਾਂਗਾ, 500 ਦੇ ਮੇਰਾ ਮੁੰਡਾ ਹੋਰ ਮੇਰੇ ਮੁੰਡੇ ਹੋਰ ਲਿਆਉਣਗੇ, 1000 ਦਾ ਘੱਟ ਪੈ ਜੂ। ਅਜੇ ਵੀ ਮੋਹ ਦੇ ਚਿੱਕੜ ਚ ਫਸਿਆ, ਪੰਕ ਜੋ ਮੋਹ ਪੱਗ ਨਹੀਂ ਚੱਲਦਾ, ਐਸਾ ਪੈਰ ਫਸ ਗਿਆ ਮੋਹ ਦੇ ਚਿੱਕੜ ਚ। ਹਮ ਦੇਖਾ ਤਹਿ ਡੂਬੀ ਅਲੇ, ਡੁੱਬ ਰਹੀ ਹੈ ਦੁਨੀਆ, ਨਾਨਕ ਮਨਮੁਖ ਅੰਧ ਪਿਆਦ, ਬਾਜ ਗੁਰੂ ਡੂਬਾ ਸੰਸਾਰ।
ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ,
ਸਾਰੀਆਂ ਭੈਣਾਂ ਬਾਜ ਗੁਰੂ ਡੂਬਾ ਬਲਦ ਬਣਿਆ ਹੋਇਆ ਮਹਾਰਾਜ ਆਏ ਨਹੀਂ ਮੰਨਿਆ, ਬੜਾ ਮਨਾਇਆ ਨਹੀਂ ਮੰਨਿਆ। ਚੰਗਾ ਬਈ ਤੇਰੀ ਮਰਜ਼ੀ ਆ, ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੇ, ਕੋਈ ਨੀ ਮਹਾਰਾਜ ਚੱਲੇ। ਦੂਜੀ ਦਫਾ ਸਤਿਗੁਰੂ ਫੇਰ ਆਏ, ਤੀਜੀ ਵਾਰੀ ਮਰਦਾਨਿਆ ਚੱਲ ਚੱਲੀਏ ਫੇਰ। ਮਰਦਾਨਾ ਕਹਿੰਦਾ ਮਹਾਰਾਜ ਜੀ ਛੱਡੋ, ਪਰ ਜਦੋਂ ਨਹੀਂ ਮੁਕਤ ਹੋਣਾ ਤੇ ਨਾ ਸਹੀ, ਆਪਾਂ ਕਿਉਂ ਜਾਣਾ। ਮਹਾਰਾਜ ਕਹਿੰਦੇ ਉਹ ਭਾਵੇਂ ਭੁੱਲ ਜਾਏ, ਉਹ ਗੁਰੂ ਨਹੀਂ ਕਦੇ ਭੁੱਲਦਾ, ਖਿਮਾ ਕਰਨਾ।
ਸਤਿ ਸ੍ਰੀ ਅਕਾਲ,
ਅਸੀਂ ਭਾਵੇਂ ਭੁੱਲ ਗਏ, ਉਹਨੇ ਸਾਨੂੰ ਨਹੀਂ ਭੁਲਾਇਆ। ਦਾਸ ਬੜੀ ਵਾਰੀ ਅਰਜ ਕਰਦਾ ਹੁੰਦਾ, ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਵੀ ਸਵਾਸ ਲੈ ਰਿਹਾ ਫਲਾਣਾ ਬੰਦਾ, ਹੁਣ ਸਵਾਸ ਰੁਕ ਗਏ ਨੇ, ਸਵਾਸ ਲੈ ਰਿਹਾ। ਕੋਈ ਵੀ ਦੁਨੀਆਂ ਦਾ ਬੰਦਾ ਐਸਾ ਨਹੀਂ ਜਿਹੜਾ ਸਵਾਸ ਲੈ ਰਿਹਾ, ਸਵਾਸ ਲੈ ਨਹੀਂ ਰਹੇ, ਸਵਾਸ ਤੇ ਆ ਰਹੇ ਨੇ। ਜੇ ਬੰਦਾ ਸਵਾਸ ਲੈ ਰਿਹਾ ਤੇ ਸਵਾਸ ਲੈਂਦਾ ਹੀ ਰਹੇ, ਫਿਰ ਮਰਦਾ ਕਿਉਂ ਆ? ਸਵਾਸ ਲੈ ਨਹੀਂ ਰਿਹਾ ਕੋਈ, ਸਵਾਸ ਤੇ ਆ ਰਹੇ ਨੇ, ਕੋਈ ਪਤਾ ਨਹੀਂ ਉਹਨੇ ਕਦੋਂ ਰੋਕ ਲੈਣਾ। ਇਹ ਤੇ ਉਹਦੀ ਮਰਜ਼ੀ, ਸਵਾਸ ਤੇ ਆ ਰਹੇ। ਅਸੀਂ ਭਾਵੇਂ ਭੁੱਲੇ ਫਿਰਨੇ, ਹੋਰ ਸਵਾਸ ਦੇਈ ਜਾਂਦਾ। ਇੱਕ ਸਵਾਸ ਦੀ ਕੀਮਤ ਸਾਰੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਮਾਇਆ ਨਹੀਂ ਹੋ ਸਕਦੀ, ਇੱਕ ਸਵਾਸ ਦੀ ਕੀਮਤ ਸਾਰੇ ਪੰਜਾਬ ਦੀ ਮਾਇਆ ਨਹੀਂ ਹੋ ਸਕਦੀ, ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ ਹੋ ਸਕਦੀ। ਇੱਕ ਪਾਸੇ ਸਾਰੀ ਦੁਨੀਆ ਦੀ ਮਾਇਆ, ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਮਿਲਦਾ ਹੀ ਨਹੀਂ। ਸਾਰੀ ਦੁਨੀਆ ਦੀ ਮਾਇਆ ਦੇ ਦਿਓ, ਡਾਕਟਰ ਇੱਕ ਸਵਾਸ ਨਹੀਂ ਪਾ ਸਕਦੇ ਮਰੇ ਹੋਏ ਬੰਦੇ 'ਚ, ਭਾਵੇਂ ਸਾਇੰਸ ਬੜੀ ਤਰੱਕੀ ਕਰ ਗਈ, ਮਰਿਆ ਜਿਉਂਦਾ ਨਹੀਂ ਕਰ ਸਕਦਾ। ਤੇ ਕਈ ਲੋਕ ਕਹਿਣਗੇ ਰੱਬ ਨੇ ਮੈਨੂੰ ਦਿੱਤਾ ਕੀ ਹੈ, ਐਡੀ ਵੱਡੀ ਦਾਤ ਮਿਲੀ ਹੈ, ਕਰੋੜਾਂ ਅਰਬਾਂ ਖਰਬਾਂ ਰੁਪਇਆ ਦੇ ਕੇ ਵੀ ਅਸੀਂ ਸਵਾਸ ਮੁੱਲ ਨਹੀਂ ਖਰੀਦ ਸਕਦੇ। ਉਹ ਫਿਰ 24,000 ਰੋਜ਼ ਦਿੰਦਾ, ਚੌਵੀ ਹਜ਼ਾਰ ਸਵਾਸ ਰੋਜ਼ ਆ ਰਿਹਾ ਹਰ ਰੋਜ਼, ਤੇ ਜੇ ਕਹਿੰਦੇ ਰੱਬ ਨੇ ਮੈਨੂੰ ਦਿੱਤਾ ਆ ਰਹੇ ਨੇ। ਉਹਨੇ ਸਵਾਸ ਦਿੱਤੇ, ਨਾਮ ਜਪ, ਇੱਕ ਦਿੱਤਾ ਨਹੀਂ ਜਪਿਆ, ਦੋ ਦਿੱਤੇ ਨਹੀਂ ਜਪਿਆ, ਤੀਜਾ ਹੋਰ ਨਹੀਂ, ਚੌਥਾ, 24,000 ਸਵਾਸ ਇੱਕ 24 ਘੰਟਿਆਂ ਚ ਆਉਂਦਾ। ਤੇ ਇੱਕ ਮਹੀਨੇ ਦੇ ਕਿੰਨੇ ਬਣੇ, ਤੇ ਜਿੰਨੇ ਸਾਲਾਂ ਦੇ ਹੋ ਗਏ ਹੋ, ਕਦੇ ਹਿਸਾਬ ਕਿਤਾਬ ਕਰਕੇ ਵੇਖਿਓ, ਇੰਨੇ ਸਵਾਸ ਦਿੱਤੇ ਮੈਨੂੰ। ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਕਦੇ ਹਿਸਾਬ ਕਿਤਾਬ ਕਰਕੇ ਵੇਖਿਓ, ਫਿਰ ਪਤਾ ਲੱਗਦਾ। ਤੇ ਕਿੰਨੇ ਅਹਿਸਾਨ ਫਰਾਮੋਸ਼ ਹਾਂ, ਕਿੰਨੇ ਅਸੀਂ ਅਕਿਰਤ ਘਾਣਾ, ਕਦੇ ਉਹਦਾ ਧੰਨਵਾਦ ਕਰਨ ਵਾਸਤੇ ਗੁਰਦੁਆਰੇ ਨਹੀਂ ਜਾਂਦੇ ਵੀ ਸੱਚੇ ਪਾਤਸ਼ਾਹ ਤੁਸੀਂ ਕਿੱਡੀ ਕਿਰਪਾ ਕਰਦੇ, ਕਿੰਨੇ ਸਵਾਸ ਬਖਸ਼ ਗਏ, ਕੀ ਪਤਾ ਕਦੋਂ ਰੋਕ ਲੈਣਾ ਨੇ। ਬੜੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਬੱਚੇ ਪਾਲੇ, ਵਿਆਹੇ ਨੇ ਆਪਣੇ ਹੱਥੀ, ਤੇ ਇੱਕੋ ਮਾਂ ਦੇ ਪੇਟੋਂ ਜਨਮ ਲਿਆ, ਉਹਨਾਂ ਨਾਲ ਦਾ ਭਰਾ ਉਧਰੋਂ ਬੰਦ ਹੋ ਗਏ ਸਵਾਸ ਸੌਣੇ ਤੇ, ਉਹ ਨਿੱਕੇ ਨਿੱਕਿਆਂ ਨੂੰ ਛੱਡ ਕੇ ਚਲੇ ਗਏ। ਕਈਆਂ ਦੇ ਬੱਚੇ ਰੁਲਦੇ ਫਿਰਦੇ, ਇਹ ਉਹਦੀ ਦਾਤ ਹੀ ਹੈ, ਹੁਣ ਤੱਕ ਤੋਰੀ ਫਿਰਦਾ। ਜਿੱਦਣ ਉਹਦੀ ਚੇਤਨਾ ਵਿੱਚੋਂ ਨਿਕਲ ਗਈ, ਜਿੱਦਣ ਉਹ ਵਿੱਚੋਂ ਨਿਕਲ ਗਿਆ, ਅੱਜ ਅਸੀਂ ਕਹਿੰਦੇ ਹਾਂ ਮੈਂ ਤੁਰਿਆ ਫਿਰਦਾ ਮੈਂ ਖਾਣਾ, ਜਿੱਦਣ ਉਹ ਵਿੱਚ ਨਾ ਹੋਇਆ ਤੇ ਪਾਣੀ ਦਾ ਚਮਚ ਵੀ ਅੰਦਰ ਨਹੀਂ ਜਾਂਦਾ। ਉਹਦੀ ਚੇਤਨਾ ਜਿੰਨਾ ਚਿਰ ਸਾਡੇ ਵਿੱਚ ਆ, ਉਹਨਾਂ ਚਿਰ ਹੀ ਲੋਕ ਪਿਆਰ ਕਰਨਗੇ, ਉਹਨਾਂ ਚਿਰ ਹੀ ਤੁਰਾਂ ਫਿਰਾਂਗੇ, ਉਹਨਾਂ ਚਿਰ ਹੀ ਗੱਡੀਆਂ ਚੱਲਣਗੀਆਂ, ਬਸ ਉਹਨਾਂ ਚਿਰ ਹੀ। ਜਦੋਂ ਉਹ ਵਿੱਚ ਨਾ ਹੋਇਆ ਤੇ ਕੁਛ ਵੀ ਨਹੀਂ ਹੋਏਗਾ। ਮਹਾਰਾਜ ਕਹਿਣ ਲੱਗੇ ਮਰਦਾਨਿਆ, ਸਿੱਖ ਭੁੱਲ ਜਾਵੇ ਭਾਵੇਂ ਗੁਰਾਂ ਨੂੰ, ਗੁਰੂ ਨਹੀਂ ਭੁਲਾਉਂਦਾ ਸਿੱਖ ਨੂੰ, ਗੁਰੂ ਮਹਾਂਪੁਰਖ ਨਹੀਂ ਕਦੇ ਭੁਲਾਉਂਦੇ। ਦੁਨੀਆ ਭਾਵੇਂ ਭੁੱਲ ਜਾਏ, ਚੱਲ ਚਲੀਏ ਫੇਰ। ਮਹਾਰਾਜ ਫੇਰ ਚਲੇ ਗਏ, ਉਹ ਤੁਹਾਡਾ ਬਲਦ ਕਿੱਥੇ ਆ? ਕਹਿੰਦੇ ਜੀ ਉਹ ਵੀ ਮਰ ਗਿਆ। ਮਨ ਨੇਤਰ ਬੰਦ ਕਰਕੇ ਵੇਖਿਆ ਕੁੱਤਾ ਬਣਿਆ ਹੋਇਆ ਇਹਨਾਂ ਦੇ ਘਰ ਵਿੱਚ ਹੀ ਪਹਿਰਾ ਦਿੰਦਾ। ਮਹਾਰਾਜ ਚਲੇ ਗਏ, ਮਾਰਿਆ ਜਲਦਾ ਚਿੱਟਾ, ਕਹਿੰਦੇ ਚੱਲ ਬਈ ਹੁਣ ਲੈ ਚੱਲੀਏ ਸੱਚਖੰਡ। ਹੁਣ ਅੱਗੋਂ ਫੇਰ ਬੋਲਿਆ, ਕਹਿੰਦੇ ਜੀ ਸਾਰਾ ਪਰਿਵਾਰ ਚਲੇ ਜਾਂਦਾ ਬਾਹਰ ਤੇ ਪਹਿਰਾ, ਤੇ ਮੈਂ ਦੇਣਾ, ਜੇ ਮੈਂ ਨਾ ਹੋਵਾਂ ਤੇ ਚੋਰ ਆ ਜਾਣਗੇ। ਅਜੇ ਵੀ ਨਹੀਂ ਜਾਣਾ, ਅਜੇ ਵੀ ਡੁੱਬਿਆ ਪਿਆ। ਮਹਾਰਾਜ ਨੇ ਆਖਿਆ ਤੇਰੀ ਮਰਜ਼ੀ ਹੈ। ਫੇਰ ਚਲੇ ਗਏ ਸਰ। ਹੁਣ ਫੇਰ ਆ ਗਏ ਚੌਥੀ ਵਾਰੀ, ਚੌਥੀ ਵਾਰੀ ਆ ਕੇ ਵੇਖਿਆ ਤੇ ਸੱਪ ਬਣਿਆ ਹੋਇਆ। ਚੱਲ ਚਲੀਏ, ਕਹਿੰਦਾ ਖਜ਼ਾਨਾ ਨੱਪਿਆ ਘਰ ਵਿੱਚ, ਨਹੀਂ ਤੇ ਕੋਈ ਹੋਰ ਲੈ ਜਾਏਗਾ, ਮੈਂ ਪਹਿਰਾ ਦੇਣਾ ਖਜ਼ਾਨੇ, ਮੈਂ ਨਹੀਂ ਜਾਣਾ। ਬਸ ਫਿਰ ਉਹ ਸੱਪ ਇੱਕ ਦਿਨ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ, ਪੰਘੂੜੇ ਵਿੱਚ ਬੱਚਾ ਪਾਇਆ, ਬੱਚਾ ਰੋਇਆ ਤੇ ਇਹਦੇ ਮਨ ਵਿੱਚ ਮੋਹ ਆਇਆ ਵੀ ਮੇਰਾ ਹੀ ਪੜਪੋਤਰਾ ਹੈ, ਮੋਹ ਆ ਗਿਆ ਬੱਚੇ ਦਾ। ਉਹਨੂੰ ਝੂਲੇ ਨੂੰ ਹਿਲਾਉਣ ਵਾਸਤੇ ਚੜ ਗਿਆ ਉੱਪਰ, ਉਹਨੇ ਨੂੰ ਆ ਗਿਆ ਇਹਦਾ ਪੋਤਰਾ ਉਸੇ ਬਜ਼ੁਰਗ ਦਾ, ਇਹ ਨੀ ਪਤਾ ਵੀ ਸਾਡਾ ਹੀ ਬਾਪੂ ਸੱਪ ਬਣਿਆ ਫਿਰਦਾ। ਉਹਨੇ ਮਾਰੀ ਡਾਂਗ ਸ਼੍ਰੀ ਫੇਰਤੀ ਉਹਦੀ, ਹੁਣ ਸੱਪ ਨੂੰ ਕੌਣ ਬਖਸ਼ਦਾ ਬਈ? ਉਹ ਸੱਪ ਜਦੋਂ ਮਾਰਿਆ ਤੇ ਹੁਣ ਥੋੜੀ ਜਿਹੀ ਸੁਰਤ ਆਈ, ਫਿਰ ਕੀੜਾ ਬਣ ਗਿਆ ਗੰਦਗੀ ਦਾ ਇਹਨਾਂ ਦੇ ਘਰ ਵਿੱਚ ਕੀੜਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫੇਰ ਆ ਗਏ, ਮਾਰੀ ਨਜ਼ਰ ਗੰਦੀ ਨਾਲੀ ਦੇ ਵਿੱਚ ਕੀੜਾ ਬਣਿਆ, ਕਹਿੰਦੇ ਮਰਦਾਨਿਆਂ ਦੇ ਵਿੱਚੋਂ ਕੀੜਾ ਕੱਢ ਕੇ ਨਾ ਮਰਦ ਕਿਉਂ ਗੰਦਗੀ ਚ ਹੱਥ ਪਵਾਉਂਦੇ ਹੋ? ਪਰ ਕਹਿੰਦੇ ਕੱਢ, ਮਰਦਾਨਾ ਹੀ ਸੀ ਜਿਹਨੇ ਮਰਦ ਦਾ ਬਚਨ ਮੰਨਿਆ, ਉਹਨੇ ਫਿਰ ਨਾ ਏਦਾਂ ਜਦੋਂ ਕੀੜੇ ਨੂੰ ਬਾਹਰ ਕੱਢਿਆ ਨਾ ਰੱਖ ਦਿੱਤਾ ਸਾਹਮਣੇ, ਕਹਿੰਦੇ ਮਰਦ ਇਹ ਕੌਣ ਆ? ਕਹਿੰਦੇ ਉਹੀ ਆ ਜਿਹਦੇ ਵਾਸਤੇ ਆਉਂਦੇ ਆ, ਵੇਖ ਲੈ ਹੁਣ ਕੀੜਾ ਬਣ ਗਿਆ। ਵੇਖਣ ਵਾਲੇ ਹੈਰਾਨ ਹੋ ਗਏ, ਮੈਂ ਤਾਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ।
ਉਸੇ ਮੋਹ ਦੇ ਚਿੱਕੜ ਵਿੱਚ ਫਸ ਗਏ, ਲੱਖਾਂ ਡੁੱਬ ਗਏ, ਅੱਜ ਵੀ ਡੁੱਬ ਰਹੇ। ਠੀਕ ਆ, ਰਹਿਣਾ ਘਰ ਚ ਹੀ ਆ, ਰਹਿਣਾ ਬੱਚਿਆਂ ਚ ਹੀ ਆ, ਪਰਿਵਾਰ ਨਾਲ ਮੋਹ ਹੋਵੇ, ਪਰਿਵਾਰ ਵਿੱਚ ਰਹਿੰਦਿਆਂ ਸਾਡਾ ਗੁਰੂ ਨਾਲ ਵੀ ਮੋਹ ਹੋਵੇ। ਅੱਜ ਪਰਿਵਾਰ ਪਿੱਛੇ, ਬੱਚਿਆਂ ਪਿੱਛੇ, ਕੁਰਸੀ ਪਿੱਛੇ ਅਸੀਂ ਧਰਮ ਛੱਡਣ ਨੂੰ ਤੇ ਤਿਆਰ ਹਾਂ, ਧਰਮ ਪਿੱਛੇ ਅਸੀਂ ਸੰਸਾਰ ਛੱਡਣ ਨੂੰ ਤਿਆਰ ਨਹੀਂ। ਪਰ ਬੜੇ ਨੇ ਜਿਹੜੇ ਛਾਤੀਆਂ ਤਾਣ ਕੇ ਖੜ ਗਏ, ਧਰਮ ਪਿੱਛੇ ਲੜ ਗਏ, ਸ਼ਹੀਦੀਆਂ ਪ੍ਰਾਪਤ ਕਰ ਗਏ, ਧਰਮ ਕਮਾਇਆ, ਧਰਮ ਨਾਲ ਪਿਆਰ ਸੀ, ਰਹਿੰਦੇ ਘਰ ਵਿੱਚ ਨੇ, ਮਨ ਗੁਰਦੁਆਰੇ ਰਹਿੰਦਾ, ਆਖੋ ਸਤਨਾਮ, ਰਹਿੰਦੇ ਘਰ ਵਿੱਚ ਹੀ ਨੇ, ਮਨ ਮਹਾਂਪੁਰਖਾਂ ਕੋਲ ਹੀ ਆ, ਮਨ ਉੱਥੇ। ਸੋ ਸਤਸੰਗ ਜੀ, ਮਹਾਰਾਜ ਅੱਜ ਵੇਖਿਆ ਗੰਦਗੀ ਦਾ ਕੀੜਾ ਬਣਿਆ ਹੋਇਆ, ਮਾਰਿਆ ਜਲ ਦਾ ਚਿੱਟਾ, ਆਤਮਾ ਸਾਹਮਣੇ ਖਲੋ ਗਈ, ਆ ਪਰਿਵਾਰ ਸਾਰਾ ਵੇਖਦਾ, ਹੱਥ ਜੋੜ ਕੇ ਖਲੋ ਗਿਆ, ਮਹਾਰਾਜ ਮੁਕਤ ਕਰ ਦਿਓ, ਬੜਾ ਦੁਖੀ ਆ, ਭਟਕਦਾ ਫਿਰਦਾ। ਮਹਾਰਾਜ ਕਹਿੰਦੇ ਤੈਨੂੰ ਇੰਨਾ ਸਮਝਾਇਆ ਸੀ, ਕਹਿੰਦਾ ਮੈਂ ਹੀ ਮੂਰਖ ਹਾਂ ਮਹਾਰਾਜ, ਸਮਝ ਨਹੀਂ ਆਈ। ਸਤਿਗੁਰੂ ਤੇ ਰੋਜ਼ ਹੀ ਸਮਝਾਉਂਦੇ ਨੇ, ਮਨ ਮੂਰਖ ਮੇਰਾ ਨਾ ਸਮਝੇ ਗੁਰਬਾਣੀ ਸਮਝਾਵੇ। ਸਤਿਗੁਰੂ ਸਮਝਾਉਂਦੇ ਨੇ, ਮਨ ਸਮਝਿਆ ਨਹੀਂ ਮਹਾਰਾਜ ਜੀ, ਮੇਰਾ ਭੁੱਲ ਹੋ ਗਈ, ਬਸ ਹੁਣ ਬਖਸ਼ ਲਓ, ਤਾਰ ਦਿਓ, ਕਿਰਪਾ ਕਰ ਦਿਓ। ਰੋ ਰਿਹਾ ਮਹਾਰਾਜ, ਕਹਿੰਦੇ ਬਾਬਾ ਤੈਨੂੰ ਮੁਕਤ ਕਰਨੀ ਆਇਆ, ਅਸੀਂ ਤੇ ਵਾਰ ਵਾਰ ਆਉਂਦੇ ਰਹੇ, ਤੂੰ ਹੀ ਪਿੱਛੇ ਨੂੰ ਦੌੜਦੇ, ਸਾਡੇ ਤੇ ਮਹਾਰਾਜ ਕਿੱਡੀ ਕਿਰਪਾ ਕਰ ਗਏ, ਖੰਡੇ ਬੱਟ ਦੀ ਅੰਮ੍ਰਿਤ ਦੀ ਦਾਤ ਬਖਸ਼ ਗਏ, ਪੰਜ ਪਿਆਰੇ ਤਿਆਰ ਪਰ ਤਿਆਰ ਹੋਣ, ਕਹਿੰਦੇ ਅੰਮ੍ਰਿਤ ਛਕ ਲਓ, ਅੰਮ੍ਰਿਤ ਧਾਰੀ, ਗਲਤੀ ਕਰਕੇ ਵੀ ਜੇ ਕਿਤੇ
ਭੁੱਲ ਕਰ ਵੀ ਲੈ ਨਾ ਕੋਈ, ਤੇ ਮਹਾਰਾਜ ਦੁਆਰਾ ਉਹਨੂੰ ਮਨੁੱਖਾ ਸਰੀਰ ਦੇ ਦਿੰਦੇ ਨੇ, 84 ਦੇ ਗੇੜ ਚ ਨੀ ਪੈਂਦਾ, ਕੋ ਸਤਨਾ
ਵਾਹਿਗੁਰੂ।
ਦੁਆਰਾ ਜਨਮ, ਜਨਮ ਦਾ ਦੁੱਖ ਤੇ ਹੈ, ਮਾਤਾ ਦੇ ਗਰਭ ਦਾ ਦੁੱਖ ਹੈ, ਜਠਰਾ ਅਗਨੀ ਸਾੜੇਗੀ ਫਿਰ, ਪਰ ਫਿਰ ਇੱਕ ਵਾਰੀ ਮੌਕਾ ਮਿਲ ਜਾਂਦਾ ਅੰਮ੍ਰਿਤਧਾਰੀ ਸਿੰਘ ਜਿਹੜਾ ਗੁਰੂ ਵਾਲਾ ਬਣਿਆ, ਉਹਨੂੰ ਮੌਕਾ ਫਿਰ ਮਿਲ ਜਾਂਦਾ, ਨਹੀਂ ਤੇ 84 ਕੱਟਣ ਵਾਸਤੇ 7.5 ਅਰਬ ਸਾਲ ਲੱਗਦਾ, ਇੱਕ ਸਾਲ ਨਹੀਂ, 7 ਸਾਲ ਨਹੀਂ ਪਿਆ ਰਹੇ ਹੋ, 750 ਸਾਲ ਨਹੀਂ, 7,500 ਸਾਲ ਨਹੀਂ, 7.5 ਕਰੋੜ ਸਾਲ ਨਹੀਂ, ਲੱਖ ਸਾਲ ਨਹੀਂ, ਕਰੋੜ ਸਾਲ ਨਹੀਂ, ਅਰਬ ਸਾਲ, 7.5 ਅਰਬ ਸਾਲ ਭਟਕਦਾ ਹੀ ਰਹਿੰਦਾ, ਫਿਰ ਉਹ ਗੱਲ ਨਹੀਂ ਬਣਦੀ, ਬੜਾ ਲੰਮਾ ਚੱਕਰ। 83,99,999 ਜੂਨਾਂ ਹਨ ਬਾਕੀ ਨਖਿੱਧ, ਇੱਕੋ ਹੀ ਮਨੁੱਖਾ ਸਰੀਰ ਹੈ, ਟੋਟਲ 84 ਲੱਖ। ਏਡਾ ਲੰਮਾ ਚੱਕਰ ਪੈ ਜਾਣਾ, ਫਿਰ ਮੁੜ ਕੇ ਗੱਲ ਨਹੀਂ ਬਣਨੀ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਜਿਹੜਾ ਲੱਗਿਆ ਭਰਮ ਵਾਲਾ ਜਿੰਦਰਾ ਗੁਰਾਂ ਬਾਜੋਂ ਨਹੀਂ ਖੁੱਲਣਾ। ਇੱਥੇ ਗਿਆਨ ਦੀ ਚਾਬੀ ਲੈ ਕੇ ਪੰਜ ਪਿਆਰਿਆਂ ਤੋਂ ਭਰਮਾਂ ਦੇ ਜਿੰਦਰੇ ਖੋਲਣੇ, ਤੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਆ ਗਏ, ਨਾਲੇ ਰੋ ਰਿਹਾ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਕੱਟ ਦਿਓ 84 ਵਾਲਾ ਗੇੜਾ, ਮੇਰਾ 84 ਦਾ ਗੇੜਾ ਕੱਟ ਦਿਓ, ਵਾਰ ਵਾਰ ਇਹੋ ਬੇਨਤੀ। ਮਹਾਰਾਜ ਕਹਿੰਦੇ ਤੇਰੇ ਭਲੇ ਵਾਸਤੇ ਹੀ ਆਏ ਆ, ਹੁਣ ਆਤਮਾ ਚੱਲੀ ਹੈ ਬੈਕੁੰਠਾਂ ਨੂੰ, ਤੇ ਜਾਂਦਾ ਜਾਂਦਾ ਆਪਣੇ ਪਰਿਵਾਰ ਨੂੰ ਆਵਾਜ਼ਾਂ ਦਿੰਦਾ, ਕਹਿੰਦਾ ਬੱਚਿਓ ਰੱਬ ਆਇਆ ਵੇਖਿਓ, ਖਾਲੀ ਨਾ ਰਹਿ ਜਿਓ, ਘਰ ਚ ਗੰਗਾ ਆਈ ਹੈ ਚੁੱਭਾ ਮਾਰ ਲਿਓ। ਆ ਮਹਾਂਪੁਰਖਾਂ ਨੇ ਵੀ ਆ ਗੰਗਾ ਹੀ ਲੈ ਕੇ ਆਉਂਦੀ ਹੈ ਇੱਥੇ, ਉਦਮ ਪਰਾਲਾ ਸਾਰਿਆਂ ਪ੍ਰਬੰਧਕਾਂ ਦਾ ਅਗਵਾਈ, ਯੋਗ ਅਗਵਾਈ ਮਹਾਂਪੁਰਖਾਂ ਦੀਆਂ ਅਸੀਸਾਂ, ਤੇ ਹੁਣ ਜੇ ਕੋਈ ਇੱਥੇ ਵੀ ਚੁੱਭਾ ਨਾ ਮਾਰੇ ਤੇ ਫਿਰ ਮਾੜਾ ਹੀ ਭਾਗ ਨੇ ਪਿਆਰੇ। ਤੇ ਮੈਨੂੰ ਪਤਾ ਲੱਗਾ ਵੀ 170 ਕੁ ਦੇ ਲਗਭਗ ਨਾਮ ਆ ਗਏ ਨੇ ਅੰਮ੍ਰਿਤ ਛਕਣ ਵਾਸਤੇ।
ਸਤਿ ਸ੍ਰੀ ਅਕਾਲ।
ਹਾਂ, 180 ਪ੍ਰਾਣੀਆਂ ਦੇ ਨਾਮ, 180 ਦੇ ਨਾਮ ਆ ਗਏ ਆ, ਤੇ ਬੇਨਤੀ ਹੈ ਭਾਈ ਮਨ ਬਣਾਓ, ਇੱਥੇ ਹੀ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ। ਆਪ ਜੀ ਜਦੋਂ ਇੱਥੇ ਪਹੁੰਚ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਹੜੀ ਜਗ੍ਹਾ ਤੇ। ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਬਸਤਰ ਪਾ ਕੇ, ਨਵੇਂ ਜਾਂ ਧੋਤੇ ਹੋਏ ਬਸਤਰ ਪਾ ਕੇ, ਪੰਜ ਕਕਾਰ ਧਾਰਨ ਕਰਕੇ ਭਾਈ ਕੱਲ ਨੂੰ ਪਹੁੰਚੋ, ਗੁਰੂ ਵਾਲੇ ਬਣੋ, ਸਤਿਗੁਰਾਂ ਦੀਆਂ ਤੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਇਸੇ ਗੱਲ ਚ ਹੀ ਨੇ। ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ, ਮਹਾਂਪੁਰਖ ਇਸੇ ਗੱਲ ਤੋਂ ਹੀ ਖੁਸ਼ ਨੇ। ਅਸੀਸਾਂ ਤੇ ਉਹ ਤੇ ਸਦਾ ਹੀ ਦਾਸ ਨੇ ਕੱਲ ਵੀ ਕਰਜ ਕੀਤੀ ਸੀ ਕੋਈ ਸਿਰ ਤੇ ਹੱਥ ਰਖਾ ਕੇ ਬਹੁਤੀ ਗੱਲ ਨਹੀਂ ਬਣਦੀ ਮਹਾਂਪੁਰਖ ਤੇ ਨਜ਼ਰ ਮਾਰ ਕੇ ਭਲਾ ਕਰਦਾ ਸਾਧੂਆਂ ਦੀ ਤੇ ਨਜ਼ਰ ਵਿੱਚ ਹੀ ਪਾਵਦਾ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਨਾਲੇ ਕਹਿੰਦਾ ਮੈਂ ਤੇ ਚੱਲਿਆ ਵੀ ਬੱਚਿਓ ਗੱਲ ਸੁਣ ਲਓ ਭਲਾ ਹੋ ਜਾਏਗਾ ਰੱਬ ਆਇਆ ਚੱਲ ਕੇ ਤੁਹਾਡੇ ਘਰ ਗੁਰੂ ਨਾਨਕ ਆ ਗਿਆ ਸੇਵਾ ਕਰ ਲੋ ਸੇਵਕ ਬਣ ਮਾਰਾਂ ਤੋਂ ਬਚਣ ਦਾ ਯਤਨ ਬਣਾ ਲਓ ਕੋਈ ਨਹੀਂ ਤੇ ਹੁਣ ਬਾਂਦਰ ਵੇਖੋ ਕਿੱਦਾਂ ਨੱਚਦੇ ਫਿਰਦੇ ਨੇ ਮਦਾਰੀ ਨਚਾਉਂਦੇ ਨੇ ਘਰਾਂ ਚ ਰਿੱਛ ਕਿਵੇਂ ਨੱਚਦਾ ਕਿਵੇਂ ਕੁੱਤਾ ਪਹਿਰਾ ਦਿੰਦਾ ਵੇਖੋ ਕਿਵੇਂ ਸੱਪ ਪੈਰ ਵੀ ਨਹੀਂ ਦਿੱਤੇ ਸੱਪ ਨੂੰ ਨਹੀਂ ਤੇ ਫਿਰ ਬਾਰ ਬਾਰ ਗੇੜ ਪੈ ਜਾਣਾ ਕੋਈ ਬਚਨੇ ਦਾ ਯਤਨ ਬਣਾ ਲੈ ਘਰ ਘਰ ਪੈ ਜੂ ਨੱਚਣਾ ਸਾਰੀਆਂ ਵਾਹ ਬਚਣ ਦਾ ਹੀਲਾ ਕਰ ਲਈਏ ਕੁਛ
ਬਹਾਦਰ ਮਾਤਾ ਗੁਜਰੀ ਸੀ ਨਿਸੰਗ ਤੇ ਮਾਤਾ ਗੁਜਰੀ ਸੀ ਹਿਰਦੇ ਚ ਵਸਾ ਲਈਏ ਸਾਰਾ ਸਰਬੰਸ ਗੁਰਾ ਸਾਡੇ ਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਸੰਗਤੇ ਕੋਲ ਉਹਨਾਂ ਰੱਖਿਆ ਵੀ ਕੀ ਸਰਬੰਸ ਗੁਰਾਂ ਸਾਡੇ ਉੱਤੋਂ ਵਾਰਿਆ ਕੋਲੇ ਉਹਨਾਂ ਰੱਖਿਆ ਵੀ ਕੀ
ਸਾਤ ਸ੍ਰੀ ਅਕਾਲ
ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਜੂਝਦੇ ਦੋ ਸਰਹੰਦ ਵਾਲੀ ਨੀ ਆਓ ਪਿਆਰਿਓ ਮਨ ਬਣਾਓ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜੋ ਸਮਾਂ ਕਾਫੀ ਹੋ ਗਿਆ ਧਿਆਨ ਦਿਓ ਪਿਆਰਿਓ ਇਕਾਗਰਤਾ ਬਖਸ਼ੋ ਮਨ ਬਣਾਓ ਜਰਾ ਧਿਆਨ ਦਿਓ ਹੁਣ ਕਈ ਲੋਕ ਏਦਾਂ ਦੇ ਨੇ ਜਿਹੜੇ ਕਹਿਣਗੇ ਵੀ ਅਸੀਂ ਤੇ ਜਾ ਕੇ ਮਹਿਸਾਂ ਦੀਆਂ ਧਾਰਾਂ ਵੀ ਕੱਢਣੀਆਂ ਨੇ ਟਾਈਮ ਬਹੁਤ ਹੋ ਗਏ ਬਹੁਤਿਆਂ ਨੂੰ ਫਿਕਰ ਹੈ ਬੈਠੇ ਇੱਥੇ ਨੇ ਸੁਰਤੀ ਮੱਝਾਂ 'ਚ ਫਿਰਦੀ ਹੈ ਬਹੁਤਾ ਆਪਾਂ ਲੇਟ ਨਾ ਕਰੀਏ ਬਸ ਹੁਣ ਅਰਦਾਸ ਹੋਣੀ ਆ ਹੁਕਮਨਾਮੇ ਸੁਣੋ ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚੱਲ ਪਾਉਣੇ ਨੇ ਪਹਿਲਾਂ ਜਾਣ ਦੀ ਕੋਈ ਖਿੱਚਣਾ ਨਾ ਕਰੇ ਇਹ ਜ਼ਰੂਰੀ ਬੇਨਤੀ ਆ ਵੀ ਅੱਗੇ ਅੱਗੇ ਸਤਿਗੁਰੂ ਜਾਣਗੇ ਫਿਰ ਦੇਗ ਵਰਤਦੀ ਆ ਨਾਲ ਦੀ ਨਾਲ ਜਿਹੜੀ ਦੇਗ ਰਹਿ ਜਾਏ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਨਾ ਵੀ ਜਿੰਨੀ ਇੱਥੇ ਵਰਤਾਈ ਜਾਂਦੀ ਵਰਤਾ ਦਿਆ ਕਰੋ ਜਿਹੜੇ ਕੁਝ ਰਹਿ ਜਾਂਦੇ ਨੇ ਫਿਰ ਲੰਗਰ ਦੇ ਵਿੱਚ ਦੇਗ ਜਿਹੜੀ ਆ ਉੱਥੇ ਸੰਗਤਾਂ ਪੰਗਤਾਂ ਲੱਗਦੀਆਂ ਨੇ ਉਹਦੇ ਵਿੱਚ ਲੰਗਰ ਵਿੱਚ ਵੀ ਦੇਗ ਜਿਹੜੀ ਬਚ ਜਾਏ ਇੱਥੇ ਉਹ ਬਾਅਦ 'ਚ ਉੱਥੇ ਵਰਤਾ ਦੇਣੀ ਬਾਕੀ ਮਹਾਰਾਜ ਜੀ ਅੱਗੇ ਅੱਗੇ ਬਾਕੀ ਸਰਬ ਸੰਗਤਾਂ ਨੇ ਬਾਅਦ 'ਚ ਜਾਣਾ ਭਾਈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਸਾਰੇ ਆਨੰਦ ਸਾਹਿਬ ਵਿੱਚ ਬੋਲੋ ਫਿਰ ਅਰਦਾਸ ਫਿਰ ਹੁਕਮਨਾਮਾ ਮਹਾਰਾਜ ਨੇ ਕਿਰਪਾ ਕੀਤੀ ਹੁਣ ਸਾਧ ਸੰਗਤ ਉਹ ਜੋ ਬਜ਼ੁਰਗ ਸੀ ਕਿਰਪਾ ਹੋ ਗਈ ਮੁਕਤੀ ਦੀ ਦਾਤ ਮਿਲੀ ਕਿਰਪਾ ਕਰ ਦਿੱਤੀ ਸਤਿਗੁਰਾਂ ਨੇ ਮਹਾਰਾਜ ਸਦਾ ਹੀ ਬਖਸ਼ਿਸ਼ ਕਰਨ ਵਾਸਤੇ ਆਉਂਦੇ ਰਹੇ ਪਰ ਭਾਂਡਾ ਸਾਫ਼ ਨਹੀਂ ਸੀ ਅਧਿਕਾਰੀ ਨਹੀਂ ਸੀ ਬਣੇ ਮਹਾਰਾਜ ਨੇ ਅੱਜ ਕਿਰਪਾ ਕੀਤੀ ਫਿਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਤਾ ਸੋ ਆਓ ਜਿੱਥੇ ਸੰਗਤਾਂ ਦਾ ਧੰਨਵਾਦ ਮਹਾਂਪੁਰਖਾਂ ਦਾ ਜੋ ਸੰਤ ਬਾਬਾ ਦਰਸ਼ਨ ਸਿੰਘ ਜੀ ਬੌਲੀ ਸਾਹਿਬ ਆਠਾਂ ਵਾਲੇ ਪਰਸੋਂ ਵੀ ਆਏ ਕੱਲ੍ਹ ਵੀ ਅੱਜ ਵੀ ਬਾਬਾ ਸੰਤ ਬਾਬਾ ਅਮਰੀਕ ਸਿੰਘ ਜੀ ਬਹੋੜਪੁਰ ਜਨਹੇੜੀਆਂ ਵਾਲੇ ਬਾਬਾ ਜੀ ਵੀ ਬੈਠੇ ਧੰਨਵਾਦ ਜੀ ਆਇਆਂ ਨੂੰ ਹੋਰ ਵੀ ਜੋ ਵੀ ਸਾਧੂ ਮਹਾਤਮਾ ਕਈਆਂ ਦੇ ਮੈਂ ਨਾਮ ਤੋਂ ਜਾਣੂ ਨਹੀਂ ਸਭ ਦਾ ਹੀ ਧੰਨਵਾਦ ਜੀ ਆਇਆਂ ਨੂੰ ਸੋ ਮਹਾਂਪੁਰਖਾਂ ਦੇ ਸਥਾਨ ਦੇ ਉੱਤੇ ਸਾਰੇ ਹੀ ਪਿਆਰ ਵਿੱਚ ਹਾਜ਼ਰੀਆਂ ਭਰ ਰਹੇ ਨੇ ਸਾਰੀ ਸੰਗਤ ਪਿਆਰ ਨਾਲ ਹੁਣ ਬੋਲੋ ਆਨੰਦ ਸਾਹਿਬ ਫਿਰ ਅਰਦਾਸ ਫਿਰ ਸਤਿਗੁਰੂ ਜੀ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਚੱਲਾਂਗੇ ਪਹਿਲਾਂ ਨਹੀਂ ਜਾਣਾ ਦੇਗ ਇੱਥੇ ਵੀ ਵਰਤੇਗੀ ਇੱਥੇ ਦੇਖ ਲਓ ਜਿਹੜੇ ਰਹਿ ਜਾਣਗੇ ਫਿਰ ਲੰਗਰ 'ਚ ਵਰਤਾ ਦਿੱਤੀ ਜਾਏਗੀ ਜਿਹੜੀ ਰਸਨਾ ਹੁਣ ਤੱਕ ਨਹੀਂ ਬੋਲੀ ਹੁਣ ਭਾਈ ਸਾਰੇ ਹੀ ਬੋਲਿਓ ਆਨੰਦ ਸਾਹਿਬ ਵਿੱਚ ਪੜ੍ਹੀਏ ਸਾਡੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੋ ਤੂੰ ਮਨ ਮੇਰੇ ਭੂਖ
ਜੀ ਨਾਮ ਮਨ ਵਸਾਵੇ ਪੜੋ ਲਾਜੂ ਚਲੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰਾ ਸਾਜਾ ਸੁਣ ਹੋ ਸੰਤੋ ਸ਼ਬਦ ਤਰਹੋ ਪਿਆਰੇ ਕਰ ਪਾਗ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਕਰਮ ਪਾਇਆ ਸੁਧ ਜਿਨ ਕੋ ਨਾਮ ਹਰ ਸਤਿਗੁਰ ਰਹਿਆ ਭਰਪੂਰ ਪਵਨ ਗੁਰੂ ਪਾਣੀ ਮਾਤਾ ਧਰਵਾਤ ਖਾਲ